தோல காட்டுறது.
Thank you.
ਕੇ ਬੋਲਾ ਸਤਨਾਮ ਸ੍ਰੀ। ਬਹੁਤ ਦੇਰ ਤੋਂ ਆਪ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹੋ ਕੇ ਹਰੀ ਜਾਤ ਸਰਵਣ ਕਰ ਰਹੇ ਸੀ। ਬੜਾ ਲੰਮਾ ਸਫ਼ਰ ਸੀ, ਕਈਆਂ ਥਾਵਾਂ 'ਤੇ ਜਾਣਾ ਪਿਆ ਸੰਗਤਾਂ ਨੂੰ ਮਿਲਣ ਵਾਸਤੇ। ਇਸ ਵੇਲੇ ਭੋਗ ਪਿਆ ਕਰਦਾ, ਉਸ ਵੇਲੇ ਆ ਕੇ ਆਪਦੇ ਦਰਸ਼ਨ ਪਹਿਲਾਂ ਵੀ ਕੀਤੇ ਸੀ 3 ਸਾਲ ਪਹਿਲਾਂ, ਅਤੇ ਫਿਰ ਅੱਜ ਮਹਾਰਾਜ ਨੇ ਫਿਰ ਸੁਭਾਗ ਬਖਸ਼ ਦਿੱਤਾ ਕਿ ਦੁਬਾਰਾ ਆਪਦੇ ਦਰਸ਼ਨ ਫੇਰ ਹੋ ਗਏ। ਸੰਸਾਰ ਦੇ ਅੰਦਰ ਆਦਮੀ ਨੂੰ ਸੋਚਣਾ ਪੈਂਦਾ ਕਿ ਮੈਂ ਸੰਸਾਰ 'ਚ ਕਿਉਂ ਆਇਆ। ਇਹ ਹੈ ਸਿਆਣੇ ਬੰਦਿਆਂ ਦਾ ਕੰਮ, ਜਿਹੜੇ ਸੋਚਦੇ ਨੇ ਕਿ ਸੰਸਾਰ, ਮੈਂ ਜਦ ਮਨੁੱਖ ਨਹੀਂ ਸੀ ਬਣਿਆ, ਉਦੋਂ ਪਹਿਲਾਂ ਵੀ ਸੀ। ਦੋਏ ਤਰ੍ਹਾਂ ਦੇ ਖਿਆਲ ਨੇ, ਇੱਕ ਤਾਂ ਉਹ ਨੇ ਜਿਹੜੇ ਨਾ ਕਿਸੇ ਗੁਰੂ ਨੂੰ, ਨਾ ਕਿਸੇ ਪੈਗੰਬਰ ਨੂੰ, ਨਾ ਕਿਸੇ ਪੀਰ ਨੂੰ, ਨਾ ਕਿਸੇ ਰਿਸ਼ੀ ਨੂੰ, ਨਾ ਮੁਨੀ ਨੂੰ, ਕਿਸੇ ਨੂੰ ਨਹੀਂ ਮੰਨਦੇ। ਉਹਨਾਂ ਦਾ ਗਿਆਨ ਜੋ ਹੋਇਆ ਕਰਦਾ ਉਹ ਬਹੁਤ ਛੋਟਾ ਹੁੰਦਾ, ਓਨਾ ਹੀ ਹੁੰਦਾ ਜਿੰਨਾ ਕੁ ਆਲੇ ਦੁਆਲੇ ਰਹਿੰਦਾ। ਜਿਸ ਤਰ੍ਹਾਂ ਦੇ ਨਾਲ ਅਸੀਂ, ਮੈਂ ਦੇਖਦਾ ਆਇਆ, ਪਹਿਲਾਂ ਹੀ ਮੈਂ ਦੇਖਦਾ ਸੀ, ਇਕੱਲੇ ਇਕੱਲੇ ਫਾਰਮਾਂ 'ਚ ਬੈਠੇ ਹਾਂ, ਅਤੇ ਜਦੋਂ ਇਹ ਜੋ ਪੁਸਤ ਹੁਣ ਪੜ੍ਹਨ ਲੱਗੀ ਹੈ, ਇਸ ਤੋਂ ਪਹਿਲਾਂ ਜਿਹੜੇ ਵਿੱਚ ਵਿਚਾਲੇ ਆਏ ਉਹਨਾਂ ਦਾ ਜੋ ਤਜਰਬਾ ਸੀ ਓਨਾ ਹੀ ਸੀ ਜਿੰਨਾ ਉਹਨਾਂ ਦੇ ਚਗਿਰਦੇ ਦੇ ਵਿੱਚ ਸੀ। ਉਸ ਤੋਂ ਵੱਧ ਗਿਆਨ ਦਾ ਉਹਨਾਂ ਨੂੰ ਅਵਸਰ ਨਾ ਮਿਲਣ ਕਰਕੇ ਪਤਾ ਨਹੀਂ ਸੀ, ਉਹਨਾਂ ਦੀ ਦੁਨੀਆ ਛੋਟੀ ਜਿਹੀ ਸੀ। ਲੇਕਿਨ ਜਿਹੜੇ ਸਾਰੀ ਦੁਨੀਆ ਦੇ ਵਿੱਚ ਘੁੰਮੇ ਆਏ, ਫੋਰਨ 'ਚ ਜਾਇਆ, ਚੰਗੀ ਤਰ੍ਹਾਂ ਜ਼ਿੰਦਗੀ ਭੋਖੀ, ਹਰ ਪਹਿਲੂ ਦੇ ਉੱਤੇ ਵਿਚਾਰ ਕੀਤੀ, ਉਹਨਾਂ ਦਾ ਗਿਆਨ ਬਹੁਤ ਵੱਡਾ ਹੋ ਜਾਇਆ ਕਰਦਾ। ਸੋ ਫਰਕ ਹੋਇਆ ਕਰਦਾ, ਉਹਦੀ ਬਾਤ ਜੋ ਹੈ ਉਹ ਮੰਨਣਸ਼ੀਲ ਹੋ ਜਾਂਦੀ ਹੈ, ਕਿਉਂਕਿ ਉਹਨੂੰ ਜ਼ਿਆਦਾ ਤਜਰਬਾ ਹੈ। ਜਿਹੜਾ ਬੰਦਾ ਛੋਟੇ ਦਾਇਰੇ ਦੇ ਅੰਦਰ ਹੈ ਉਹਨੂੰ ਓਨਾ ਹੀ ਪਤਾ ਹੈ ਜਿੰਨਾ ਉਹ ਜਾਣਦਾ, ਉਹ ਤਾਂ ਗਾਹਾਂ ਨਹੀਂ ਉਹਨੂੰ ਪਤਾ ਹੁੰਦਾ। ਇਵੇਂ ਜਿਵੇਂ ਰੂਹਾਨੀਅਤ ਦੇ ਵਿੱਚ ਹੈ, ਜਿਸ ਦਾ ਜਿੱਡਾ ਬੜਾ ਅਨੁਭਵ ਹੋਏਗਾ ਓਡੀ ਵੱਡੀ ਬਾਤ ਕਰੇਗਾ, ਛੋਟੇ ਅਨੁਭਵ ਵਾਲਾ ਛੋਟੀ ਬਾਤ ਕਰਦਾ ਰਹੇਗਾ। ਸੋ ਇਸ ਤਰ੍ਹਾਂ ਦੇ ਨਾਲ ਸਾਨੂੰ ਥੋੜ੍ਹਿਆਂ ਨੂੰ ਪਤਾ ਹੈ ਕਿ ਮੈਂ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਸੀਗਾ, ਜਦੋਂ ਸੰਸਾਰ ਤੋਂ ਜਾਊਂਗਾ ਮੈਂ ਫੇਰ ਵੀ ਹੋਊਂਗਾ। ਮਹਾਰਾਜ ਕਹਿੰਦੇ ਤੂੰ ਦੱਸ, ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਦੱਸ ਕਹਿੰਦੇ ਤੂੰ ਕੌਣ ਹੈ ਅਤੇ ਕਿੱਥੋਂ ਆਇਆ। ਚੁੱਪ ਕਰ ਗਿਆ, ਕਹਿੰਦੇ ਤੂੰ ਵਿਦਵਾਨ ਬਣਿਆ ਫਿਰਦਾ ਹੈ, ਐਡਾ ਬੜਾ ਵਿਦਵਾਨ ਹੋ ਕੇ ਤੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ। ਏਤੀ ਨਾ ਜਾਣੀ ਕੇਤੀ ਕੁ ਮੁੱਦਤ, ਚਲਤੇ ਖਬਰ ਨਾ ਪਾਇਆ। ਰਹਿਣ ਦਿਓ ਪੱਖਾ। ਸੋ ਉਸ ਵੇਲੇ ਗੁਰੂ ਮਹਾਰਾਜ ਤੋਂ ਜਦ ਅਸੀਂ ਪੁੱਛਦੇ ਹਾਂ ਵੀ ਮਹਾਰਾਜ ਜਦ ਮੈਂ ਪੈਦਾ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਵੀ ਸੀਗਾ, ਮਹਾਰਾਜ ਕਹਿੰਦੇ ਹਾਂ ਤੂੰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਆ ਜਿਹੜੀਆਂ ਇਹਨੂੰ ਰਹਿਣ ਦੇ ਪਾਈ, ਜਿਹੜੀਆਂ ਜੂਨਾਂ ਤੁਸੀਂ ਸੁਣਦੇ ਹੋ ਦੇਖਦੇ ਹੋ, ਰੋਜ਼ ਸਾਡਾ ਵਾਹ ਪੈਂਦਾ। ਕਿਸਾਨ ਨੂੰ ਸਭ ਤੋਂ ਜ਼ਿਆਦਾ ਪਤਾ ਹੁੰਦਾ, ਸ਼ਹਿਰ ਵਾਲੇ ਨੂੰ ਨਹੀਂ ਪਤਾ ਹੁੰਦਾ। ਇਹਦਾ ਵਾਹ ਕੁਦਰਤ ਨਾਲ ਪੈਣ ਕਰਕੇ ਇਹ ਦੇਖਦਾ ਕਿ ਕਿੰਨੀ ਕਿਸਮ ਦੇ ਜੀਵ ਜੰਤੂ ਘੁੰਮਦੇ ਫਿਰਦੇ ਨੇ। ਇਹ ਸਾਰਿਆਂ ਦੇ ਵਿੱਚੋਂ ਅਸੀਂ ਹੋ ਕੇ ਬੜੀ ਮੁਸ਼ਕਲ ਦੇ ਨਾਲ ਫਿਰਤ ਫਿਰਤ ਬਹੁਤੇ ਯੁੱਗ ਹਾਰੇ ਹੋ ਮਾਨਸ ਦੇ ਲਈ। ਆਹ ਸਾਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ। ਨਾਨਕ ਕਹਿਤ ਮਿਲਨ ਕੀ ਵਰੀਆ, ਸਿਮਰਤ ਕਹਾ ਨੇ, ਹੁਣ ਤੇਰੀ ਵਾਰੀ ਆ ਗਈ। ਇਹ ਵਾਰੀ ਦੇ ਵਿੱਚ ਚਾਹੇ ਤਾਂ ਉੱਪਰ ਨੂੰ ਲੰਘ ਜਾ, ਚਾਹੇ ਉਸੇ ਚੱਕਰ 'ਚ ਪੈ ਜਾ, ਇਹ ਤੇਰੇ ਉੱਤੇ ਮੁਨਸਰ ਹੈ, ਤੇਰੀ ਸੋਚ ਉੱਤੇ, ਤੇਰੇ ਇਰਾਦੇ ਦੇ ਉੱਤੇ। ਜਿਵੇਂ ਇੱਕ ਡੱਡੂ ਖੂਹ 'ਚੋਂ ਬਾਹਰ ਨਿਕਲਣਾ ਚਾਹੁੰਦਾ, ਤੇ ਬਹੁਤ ਗਹਿਰੀ ਮਾਲ ਪਈ ਹੋਈ ਆ ਉਹਦੇ ਵਿੱਚ ਟਿੰਡਾਂ ਦੀ। ਐ ਸਮਝ ਲਓ ਵੀ 42 ਲੱਖ ਟਿੰਡਾਂ ਇੱਕ ਪਾਸੇ ਨੇ, 42 ਲੱਖ ਇੱਕ ਪਾਸੇ, 42 ਲੱਖ ਮੀਲਾਂ ਡੂੰਘੇ ਚ ਹੋਣਗੀਆਂ। ਉਹ ਹਿੰਮਤ ਕਰਕੇ ਇੱਕ ਟਿੰਡ ਦੇ ਵਿੱਚ ਬੈਠ ਜਾਂਦਾ। ਆਹਿਸਤਾ ਆਹਿਸਤਾ ਵਾਰੀ ਆਈ ਜਾਂਦੀ ਹੈ ਤੇ ਅਖੀਰ ਇੱਕ ਮੌਕਾ ਆਉਂਦਾ ਜਦੋਂ ਸਭ ਤੋਂ ਉੱਤੇ ਪਾਰੀ ਜਿੱਥੇ ਪਾਣੀ ਡੁੱਲਦਾ ਹੈ, ਪਾਰਸਾ ਜਿਹਨੂੰ ਕਹਿੰਦੇ ਨੇ, ਉਹਦੇ ਵਿੱਚ ਜੇ ਤਾਂ ਛਾਲ ਮਾਰ ਦੇਵੇ ਤਾਂ ਬਾਹਰ ਨਿਕਲ ਗਿਆ, ਜੇ ਉਹ ਜਿਵੇਂ ਚਿੰਬੜ ਕੇ ਬੈਠਾ ਰਹੇ ਮੁੜ ਕੇ ਫੇਰ ਹੇਠਾਂ ਨੂੰ ਚੱਲ ਪਿਆ। ਕਦ ਵਾਰੀ ਆਉਂਦੀ ਹੈ? ਮਹਾਰਾਜ ਕਹਿੰਦੇ ਬਹੁਤੇ ਯੁੱਗ ਲੰਘ ਗਏ, ਤੂੰ ਵਾਰੀ ਖੁੰਝ ਗਿਆ ਸੀਗਾ ਆਪਣੀ, ਕਈ ਵਾਰੀ ਤੇਰੀ ਵਾਰੀ ਆਈ ਹੈ, ਲੇਕਿਨ ਖੁੰਝਦਾ ਕਿਉਂ ਹੈ? ਤੂੰ ਗਲਤ ਗੱਲਾਂ 'ਚ ਪੈ ਜਾਂਦਾ, ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤ੍ਰੋਹ ਯਹੂੰ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰ। ਕਹਿੰਦੇ ਬਹੁਤ ਵਾਰੀ ਬੜੇ ਚੱਕਰ ਖਾਧੇ ਨੇ ਤੇ ਹੁਣ ਤੂੰ ਮਨੁੱਖ ਬਣਿਆ ਹੋਇਆ, ਮਨੁੱਖ ਬਣ ਕੇ ਤੈਨੂੰ ਸਤਸੰਗ ਦੀ ਵੀ ਪ੍ਰਾਪਤੀ ਹੋ ਗਈ, ਇਹ ਵੀ ਮਹਾਰਾਜ ਨੇ ਕਿਰਪਾ ਕਰ ਦਿੱਤੀ। ਸਤਸੰਗ 'ਚ ਆ ਕੇ ਤੈਨੂੰ ਤੱਤ ਵਚਨ ਸੁਣਨ ਦਾ ਵੀ ਮੌਕਾ ਮਿਲ ਗਿਆ, ਹੁਣ ਤੂੰ ਇਰਾਦਾ ਕਰ ਕਿ ਮੈਂ ਹੁਣ ਇਹ ਜੰਮਣ ਮਰਨ ਦੇ ਚੱਕਰ 'ਚੋਂ ਨਿਕਲ ਜਾਣਾ। ਇਹ ਨਹੀਂ ਹੈ ਕਿ ਕੋਈ ਖਾਸ ਬੰਦੇ ਹੁੰਦੇ ਨੇ ਜਿਹੜੇ ਉਹਦੇ 'ਚੋਂ ਨਿਕਲਦੇ, ਨਹੀਂ, ਆਮ ਬੰਦੇ, ਵੱਡੇ ਵੱਡੇ ਪਾਪੀ। ਬਾਲਮੀਕ ਕੌਣ ਸੀ? ਬੈਠਾ ਜਾ ਬੰਦਿਆਂ ਨੂੰ ਮਾਰਿਆ ਕਰਦਾ ਸੀ, ਬਾਟਾ ਮਾਣ ਸਮਾਰਦਾ ਬੈਠਾ ਬਾਲਮੀਕ ਬਟਵਾਰਾ। ਕੰਮੇ ਸੀ ਬੰਦੇ ਦਾ ਗਲ ਵੱਢ ਦੇਣਾ, ਪਿੱਛੋਂ ਜਾ ਕੇ ਉਹਦੀ ਜੇਬ ਦੇਖਣੀ। ਪਰ ਜਦ ਮਹਾਤਮਾ ਦਾ ਮਿਲਾਪ ਹੋਇਆ, ਮਹਾਤਮਾ ਨੇ ਉਸ ਨੂੰ ਸੱਚ ਦੀ ਆਵਾਜ਼ ਸੁਣਾਈ ਤੇ ਸਮਝ ਵਿੱਚ ਆਈ, ਉਸੇ ਵੇਲੇ ਕੁਹਾੜਾ ਸਿੱਟ ਦਿੱਤਾ ਆਪਣਾ, ਜਿਹਦੇ ਨਾਲ ਗਲ ਵੱਢਿਆ ਕਰਦਾ। ਕਹਿੰਦਾ ਮੈਂ ਤਾਂ ਭੁੱਲਿਆ ਹੀ ਰਿਹਾ, ਨਾਮ ਜਪਣ ਲੱਗ ਗਿਆ ਤੇ ਕਿੱਡਾ ਬੜਾ ਹੋਇਆ। ਦੋ ਬਾਲਮੀਕ ਹੋਏ ਨੇ, ਇੱਕ ਤਾਂ ਉਹ ਹੈ ਜਿਹਨੇ ਰਮਾਇਣ ਲਿਖੀ ਹੈ, ਉਹ ਵੀ ਬਹੁਤ ਵੱਡਾ ਮਹਾਤਮਾ ਸੀ। ਦੂਸਰਾ ਛੋਟੀ ਜਾਤੀ ਦਾ ਬਾਲਮੀਕ ਸੀ, ਜਿਹਨੂੰ ਚੰਡਾਲ ਜਾਤੀ ਕਹਿੰਦੇ ਨੇ। ਉਹਦਾ ਹੁੰਦਾ ਹੋਇਆ ਕਿੱਡਾ ਉੱਚਾ ਉੱਠਿਆ ਕਿ ਪਾਂਡਵਾਂ ਦੇ ਜੱਗ ਵਿੱਚ ਕ੍ਰਿਸ਼ਨ ਮਹਾਰਾਜ ਨੇ ਜਦ ਜੱਗ ਸੰਪੂਰਨ ਨਾ ਹੋਇਆ ਤੇ ਇਹ ਗੱਲ ਕਹੀ ਕਿ ਉਹਨੂੰ ਸ਼ਰਧਾ ਪੂਰਵਕ ਲਿਆ ਕੇ ਉੱਚੇ ਆਸਣ ਤੇ ਬਿਠਾਓ। ਜਦੋਂ ਬੁਲਾ ਕੇ ਲਿਆਏ, ਬੜੀ ਮੁਸ਼ਕਲ ਨਾਲ ਉਹ ਆਇਆ, ਤਾਂ ਫਿਰ ਉਹਨਾਂ ਦੇ ਉਸ ਵੇਲੇ ਦੀ ਮਰਿਆਦਾ ਸੀ ਕਿ ਯੱਗ ਵਿੱਚ ਜਿੰਨੇ ਵੀ ਬੁਲਾਏ ਜਾਣ ਤਾਂ ਘਰ ਵਾਲਾ ਜਿਹੜਾ ਜਿਹਨੂੰ ਹੋਸਟ ਕਹਿੰਦੇ ਨੇ, ਤਾਂ ਉਹਦੀ ਡਿਊਟੀ ਹੁੰਦੀ ਕਿ ਚਰਨ ਆਪਣੇ ਹੱਥਾਂ ਨਾਲ ਧੋਂਦਾ ਸੀ ਉਹ। ਸੋਏ ਦੇ ਵੀ ਚਰਨ ਧੋਤੇ ਪੰਜੇ ਪਾਂਡਵਾਂ ਨੇ। ਹਿੰਦੁਸਤਾਨ ਦੇ ਚੱਕਰਵਰਤੀ ਬਾਦਸ਼ਾਹ ਜਿਸਨੇ ਮਹਾਭਾਰਤ ਦਾ ਯੁੱਧ ਜਿੱਤ ਲਿਆ ਸੀ, ਉਹ ਆਪ ਬੈਠਾ ਬਾਲਮੀਕ ਨੂੰ ਉੱਚੇ ਆਸਣ ਤੇ ਬਿਠਾਇਆ ਹੋਇਆ, ਚੰਡਾਲ ਨੂੰ ਜਿਹਨੂੰ ਛੋਹ ਨਹੀਂ ਸੀ ਸਕਦੇ, ਨੇੜੇ ਨਹੀਂ ਸੀ ਜਾਂਦੇ, ਤੇ ਉਹਦੇ ਚਰਨ ਧੋ ਰਿਹਾ ਨਾਮ ਦੀ ਮਹਿਮਾ ਕਰਕੇ। ਸੋ ਨਾਮ ਕੋਈ ਵੀ ਜਪ ਲਓ, ਨਾਮ ਮਿਲਦਾ ਗੁਰੂ ਤੋਂ। ਗੁਰੂ ਘਰ 'ਚ ਜੋ ਮਰਿਆਦਾ ਹੈ, ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਬਾਅਦ ਨਾਮ ਦਿੰਦੇ। ਕਰਨੀ ਕਮਾਈ ਵਾਲੇ ਜੇ ਪੰਜ ਪਿਆਰੇ ਹੋਣ ਤਾਂ ਨਾਮ ਉਸੇ ਵੇਲੇ ਜੜ ਫੜ ਜਾਂਦਾ। ਜੇ ਗੁਰੂ ਦੇ ਨਾਲ ਜੁੜੇ ਨਾ ਹੋਣ ਫੇਰ ਨਹੀਂ ਸਤਸੰਗ ਜੀ ਉਹ ਗੱਲ ਬਣਦੀ, ਮੁਸ਼ਕਲ ਹੋ ਜਾਂਦਾ। ਪਰ ਫੇਰ ਵੀ ਜੇ ਸ਼ਰਧਾ ਹੋਵੇ ਤਾਂ ਵੀ ਗੱਲ ਬਣ ਜਾਇਆ ਕਰਦੀ। ਉਧਰਲੇ ਪਾਸੇ ਜੇ ਪੂਰੇ ਵੀ ਹੋਣ ਤੇ ਸ਼ਰਧਾ ਨਾ ਹੋਵੇ ਫੇਰ ਨਹੀਂ ਗੱਲ ਬਣਦੀ। ਉਹ ਮਹਾਰਾਜ ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੈ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈ ਹੈ ਫੂ। ਸੋ ਨਾਮ ਜਪ ਕੇ ਅਸੀਂ ਬਹੁਤ ਉੱਚੇ ਲੰਘ ਸਕਦੇ। ਨਾਮ ਜਪਣ ਦੇ ਨਾਲ ਸਾਡਾ ਵਾਹਿਗੁਰੂ ਦੇ ਨਾਲ ਸੰਪਰਕ ਹੋ ਜਾਂਦਾ। ਜਦੋਂ ਵਾਹਿਗੁਰੂ ਜੀ ਵਸ ਗਿਆ ਹਿਰਦੇ 'ਚ ਆ ਕੇ, ਉਸ ਵੇਲੇ ਉਹਦੀ ਇੱਥੇ ਵੀ ਜੈ ਜੈਕਾਰ ਹੁੰਦੀ ਹੈ ਤੇ ਦਰਗਾਹ ਵਿੱਚ ਵੀ ਜੈ ਜੈਕਾਰ ਹੁੰਦੀ ਹੈ। ਤਨ ਤਨ ਕਹੇ ਸਭ ਕੋਏ ਮੁਖ ਉਜਲ ਹਰ ਦਰਗੇ ਸੋਏ। ਦਰਗਾਹ 'ਚ ਜਾ ਕੇ ਵੀ ਇਕੱਲੇ ਦੀ ਧਨ ਧਨ ਨਹੀਂ ਹੁੰਦੀ। ਜਿਸ ਵਕਤ ਧਰਮਰਾਜ ਇਹਦੇ ਮੰਡਲ 'ਚੋਂ ਲੰਘਦਾ, ਇੰਦਰ ਦੇ ਮੰਡਲ 'ਚੋਂ ਸਵਰਗ ਲੋਕਾਂ 'ਚ 12 ਜਿਹੜੀਆਂ ਲੰਘ ਚੁੱਕੀਆਂ, 20 ਕੁਲਾਂ ਨਾਨਕਿਆਂ ਦੀਆਂ ਗਿਣੀਆਂ ਜਾਂਦੀਆਂ, 16 ਕੁਲਾਂ ਜਿੱਥੇ ਆ ਵਿਆਹਿਆ ਹੋਇਆ ਹੋਵੇ, 12 ਕੁਲਾਂ ਉਸ ਥਾਂ ਜਿਸ ਥਾਂ ਦੇ ਉੱਤੇ ਲੜਕਾ ਜਾਂ ਲੜਕੀ ਵਿਆਹੀ ਹੋਈ ਹੋਵੇ। ਸੋ ਇਸ ਤਰ੍ਹਾਂ ਕਰਦੇ ਕਰਦੇ 11 ਜਿੱਥੇ ਭੂਆ ਵਿਆਹੀ ਹੋਈ ਹੋਵੇ, 8 ਜਿੱਥੇ ਮਾਸੀ ਹੋਵੇ, ਇਹ ਸਾਰੀਆਂ ਕੁਲਾਂ ਦੇ ਵਿੱਚ ਗਿਣ ਕੇ ਜਿਹਨਾਂ ਨੇ ਆਉਣਾ ਉਹਨਾਂ ਦੇ ਵਾਸਤੇ ਵੀ, ਜਿਹੜੇ ਲੰਘ ਗਏ ਉਹਨਾਂ ਨੂੰ ਲਿਆ ਕੇ, ਚਾਹੇ ਉਹ ਕੁੱਤੇ ਬਿੱਲੇ ਬਣੇ ਹੋਏ ਨੇ ਕਿਸੇ ਥਾਂ 'ਤੇ, ਲੇਕਿਨ ਉਹਨਾਂ ਦੀਆਂ ਰੂਹਾਂ ਨੂੰ ਲਿਆ ਕੇ ਧਰਮਰਾਜ ਉਹਦੇ ਸਾਹਮਣੇ ਮਿਲਾਪ ਕਰਾਉਂਦਾ ਅਤੇ ਉਹਨਾਂ ਸਾਰਿਆਂ ਨੂੰ ਨਾਲ ਭੇਜ ਦਿੰਦਾ ਬਈ ਹੁਣ ਇਹ, ਕਿਉਂਕਿ ਬੰਦਗੀ ਵਾਲਾ ਇੱਕ ਕੁੱਲ ਦੇ ਵਿੱਚ ਹੋ ਗਿਆ ਅਤੇ ਇਹਦੀ 101 ਕੁੱਲ ਨੂੰ ਮੁਕਤੀ ਮਿਲਣੀ ਹੈ। ਕਰਿਆ ਉਹਨਾਂ ਨੇ ਕੁਛ ਨਹੀਂ, ਇੱਕ ਬੰਦਗੀ ਕਰਨ ਵਾਲਾ ਆ ਜਾਵੇ, ਜੇ ਛੋਟਾ ਜਿਹਾ ਘੱਟ ਹੈ ਤਾਂ 21 ਕੁਲਾਂ ਲੰਘ ਜਾਂਦੀਆਂ। ਸੋ ਆਪ ਵੀ ਤਰਦਾ ਅਤੇ ਸੰਸਾਰ ਨੂੰ ਵੀ ਤਾਰਦਾ ਅਤੇ ਆਪਣੀਆਂ ਕੁਲਾਂ ਨੂੰ ਵੀ ਤਾਰਦਾ ਅਤੇ ਉਹਨੂੰ ਧੰਨ ਕਹਿੰਦੇ ਨੇ। 3 ਧੰਨ ਜਿਣੇ ਦੀ ਮਾਏ ਆਏ ਸਫਲ। ਦੂਸਰਾ, ਉਹਦੀ ਹਾਰ ਨਹੀਂ ਹੋਇਆ ਕਰਦੀ, ਵਾਹਿਗੁਰੂ ਜੀ ਦੀ ਪਿੱਠ 'ਤੇ ਹੋ ਜਾਵੇ, ਜਿਹਦੇ ਸਿਰ 'ਤੇ ਉਹਦਾ ਹੱਥ ਹੋ ਜਾਵੇ, ਉਹਦੀ ਹਾਰ ਨਹੀਂ ਹੋਏਗੀ। ਪ੍ਰਹਲਾਦ ਦੀ ਪਿੱਠ 'ਤੇ ਹੱਥ ਰੱਖ ਲਿਆ, ਪ੍ਰਹਲਾਦ ਨੂੰ ਆਪਣਾ ਬਣਾ ਲਿਆ, ਸਟੇਟ ਸਾਰੀ ਉਹਦੇ ਖਿਲਾਫ ਹੋ ਗਈ, ਲੇਕਿਨ ਜਿੱਤ ਕਿਸ ਦੀ ਹੋਈ? ਪ੍ਰਹਲਾਦ ਦੀ ਹੋਈ। ਥੰਮ ਪਾੜ ਕੇ ਪਰਮੇਸ਼ਰ ਨੂੰ ਪ੍ਰਗਟ ਹੋਣਾ ਪਿਆ। ਵਾਹਿਗੁਰੂ ਪਰਿਪੂਰਨ ਹਸਤੀ ਹੈ, ਤੁਹਾਡੇ ਅੰਦਰ ਤੁਹਾਡੇ ਬਾਹਰ, ਉਹ ਕਿਤੇ ਦੂਰ ਨਹੀਂ ਹੈ, ਨਾਲ ਰਹਿੰਦੀ ਹੈ। ਉਹਦੇ ਵਿੱਚ ਇੱਕ ਸਵਾਦ ਇਹ ਹੈ ਕਿ ਉਹ ਪਿਆਰ ਕਰਦੀ ਹੈ, ਦੂਜਾ ਇਹ ਹੈ ਜਿਹਨੂੰ ਉਹ ਪਿਆਰ ਕਰੇ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਅਤੇ ਉਹਦੀ ਕਦੇ ਹਾਰ ਨਹੀਂ ਹੁੰਦੀ। ਇਸ ਤਰ੍ਹਾਂ ਕਹਿ ਰਿਹਾ ਕਦੇ ਨਾ ਹਾਰਦਾ, ਸਦਾ ਭਗ ਦੀਵਾਨ ਹੈ ਹੁਣ ਤੇ ਨਮਸਕਾਰ। ਜਿਹਦੇ ਵੱਲ ਹੋ ਜਾਵੇ ਵਾਹਿਗੁਰੂ, ਸਾਰਾ ਸੰਸਾਰ ਉਹਦੀ ਵਰਿਆਈ ਕਰੀ ਜਾਵੇ। ਸਾਰਾ ਸੰਸਾਰ ਕਹੇ ਕਿ ਇਹਦਾ ਨੁਕਸਾਨ ਕਰ ਦੇਣਾ, ਪਰ ਕੋਈ ਉਹਦਾ ਬਾਲ ਵਿੰਗਾ ਵੀ ਨਹੀਂ ਕਰ ਸਕਿਆ ਕਰਦਾ, ਕਿਉਂਕਿ ਸਭ ਤੋਂ ਵੱਡਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਉਹਦੇ ਨਾਲ ਬਣ ਗਈ। ਉਹ ਪਿੱਠ 'ਤੇ ਹੱਥ ਹੈ ਉਸਦਾ, ਸਿਰ 'ਤੇ ਹੱਥ ਹੈ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਵੇਲੇ ਦੂਰ ਦਰਾਜ ਦੇਸ਼ ਕਾਬਲ ਅਫਗਾਨਿਸਤਾਨ ਦੇ ਵਿੱਚ ਇੱਕ ਰਾਜ ਸੀ ਜਿਸਨੂੰ ਗਜਨੀ ਦਾ ਰਾਜ ਕਹਿੰਦੇ ਸੀ, ਜਿੱਥੇ ਦਾ ਮਹਿਮੂਦ ਗਜਨਵੀ ਹੋਇਆ ਅਤੇ ਹਿੰਦੁਸਤਾਨ ਦੇ ਉੱਤੇ 16 ਹਮਲੇ ਕਰਕੇ ਦੇਸ਼ ਨੂੰ ਲੁੱਟਿਆ ਸੀ। ਉਹਨੇ ਮਸ਼ਹੂਰ ਹਮਲੇ ਨੇ ਉਹਦੇ, ਖਰਬਾਂ ਰੁਪਈਆ ਉਸ ਵੇਲੇ ਦਾ ਉਹ ਲੁੱਟ ਕੇ ਲੈ ਗਿਆ ਸੀ। ਉੱਥੇ ਜੋ ਨਵਾਬ ਸੀ ਗਜਨੀ ਦਾ, ਉਸਦਾ ਉਹ ਵੱਡਾ ਅਫਸਰ ਸੀਗਾ ਫੌਜ ਦਾ, ਅਤੇ ਉਹਨੇ ਨਵਾਬ ਨੇ ਇੰਨਾ ਵਿਸ਼ਵਾਸ ਉਸ ਦੇ ਉੱਤੇ ਕੀਤਾ ਹੋਇਆ ਸੀ ਕਿ ਆਪਣੀ ਰਾਖੀ ਵਾਸਤੇ ਭਾਈ ਤਲੋਕੇ ਨੂੰ ਜੋ ਪਰਸਨਲ ਸਿਕਿਉਰਿਟੀ ਸੀ ਉਹਦਾ ਇੰਚਾਰਜ ਬਣਾਇਆ ਹੋਇਆ ਸੀ। ਹਰ ਵਕਤ ਭਾਈ ਤਲੋਕੇ ਨੂੰ ਨਾਲ ਰੱਖਦਾ, ਅਤੇ ਉਹ ਇਸਲਾਮ ਵਾਲਾ ਸੀ, ਮੁਸਲਮਾਨ ਸੀ, ਇਹ ਗੁਰੂ ਦਾ ਸਿੱਖ ਸੀ। ਲੇਕਿਨ ਇਹਦਾ ਕਿਰਦਾਰ ਐਸਾ ਸੀ ਉੱਚਾ ਕਿ ਵਿਸ਼ਵਾਸ ਇੰਨਾ ਜ਼ਬਰਦਸਤ ਸੀ ਕਿ ਉਹਨੂੰ ਆਪਣੇ ਨਾਲ ਰੱਖਿਆ ਕਰਦਾ। ਗੁਰੂ ਨਾਨਕ ਪਾਤਸ਼ਾਹ ਕਾਬਲ ਦੇ ਅੰਦਰ ਗਏ, ਸਤਸੰਗ ਹੁੰਦੇ ਸੀ ਉੱਥੇ, ਅਤੇ ਉਹਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚਣ ਦਾ ਇਰਾਦਾ ਬਣਾਇਆ। ਅਤੇ ਅੰਮ੍ਰਿਤਸਰ ਜਿਸ ਵਕਤ ਆਉਂਦਾ ਹੈ ਅਤੇ ਉਸ ਵੇਲੇ ਗੁਰੂ ਮਹਾਰਾਜ ਦਰਬਾਰ ਦੇ ਵਿੱਚ ਬੈਠੇ ਨੇ, ਕੀਰਤਨ ਹੋ ਰਿਹਾ। ਕੀਰਤਨ ਦੀ ਸਮਾਪਤੀ ਤੋਂ ਬਾਅਦ ਆਪ ਨੇ ਉੱਠ ਕੇ ਅਰਦਾਸ ਕਰੀ ਕਿ ਪਾਤਸ਼ਾਹ ਮੈਂ ਗਜਨੀ ਤੋਂ ਆਇਆ, ਅਫਗਾਨਿਸਤਾਨ ਤੋਂ, ਬੜੀ ਦੂਰ ਦਾ ਪੈਂਡਾ ਕੱਟ ਕੇ, ਤੁਸੀਂ ਕਿਰਪਾ ਕਰੋ, ਮੈਨੂੰ ਕੋਈ ਇਹੋ ਜਿਹਾ ਸੁਖਾਲਾ ਤਰੀਕਾ ਦੱਸੋ ਜਿਹਨੂੰ ਮੈਂ ਅਪਣਾ ਕੇ ਇਹ ਭਵਜਲ ਨੂੰ ਪਾਰ ਕਰ ਜਾਵਾਂ। ਮਹਾਰਾਜ ਕਹਿੰਦੇ ਭਾਈ ਤਲੋਕਾ ਕੰਮ ਕੀ ਕਰਦਾ? ਕਹਿੰਦਾ ਸੱਚੇ ਪਾਤਸ਼ਾਹ ਮੈਂ ਗਜਨੀ ਦੇ ਨਵਾਬ ਦਾ ਸਿਕਿਉਰਿਟੀ ਦਾ ਇੰਚਾਰਜ ਹਾਂ, ਜਿੰਨੇ ਬੋਡੀਗਾਰਡ ਨੇ ਸਾਰੇ ਮੇਰੇ ਅੰਡਰ ਨੇ, ਅਤੇ ਬੜੇ ਵਿਸ਼ਵਾਸ ਦੀ ਥਾਂ ਮੈਨੂੰ ਪ੍ਰਾਪਤ ਹੋਈ ਹੋਈ ਹੈ, ਕਿਉਂਕਿ ਉੱਥੇ ਰੱਖਿਆ ਨਹੀਂ ਜਾਂਦਾ, ਡਰ ਲੱਗਦਾ ਦੂਸਰੇ ਤੋਂ, ਵਿਸ਼ਵਾਸ ਤੋਂ ਬਿਨਾਂ ਨਹੀਂ ਕੋਈ ਰੱਖਿਆ ਕਰਦਾ। ਸੋ ਮਹਾਰਾਜ ਮੈਨੂੰ ਬੜੀ ਇੱਜ਼ਤ ਦੀ ਥਾਂ ਮਿਲੀ ਹੋਈ ਹੈ, ਪਰ ਮੇਰੇ ਮਨ ਵਿੱਚ ਆਉਂਦਾ ਕਿ ਮੈਂ ਇਹ ਭਵ ਸਾਗਰ ਨੂੰ ਪਾਰ ਕਰ ਜਾਂ। ਮਹਾਰਾਜ ਕਹਿੰਦੇ ਭਾਈ ਤਲੋਕਾ ਵਚਨ ਕਮਾ ਗੁਰੂ ਦਾ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਵਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੀ। ਮਹਾਰਾਜ ਹੁਕਮ ਕਰੋ, ਜੋ ਵੀ ਆਪ ਹੁਕਮ ਕਰੋਗੇ ਮੈਂ ਆਪਦੀ ਕਿਰਪਾ ਦੇ ਨਾਲ ਮੰਨਣ ਦਾ ਪੂਰਾ ਪੂਰਾ ਤਾਣ ਲਾਵਾਂ। ਮਹਾਰਾਜ ਕਹਿੰਦੇ ਇੱਕ ਪਾਸੇ ਤਾਂ ਹੈ ਦੁੱਖ, ਇੱਕ ਪਾਸੇ ਹੈ ਸੁੱਖ, ਜਿਹਨੂੰ ਤੂੰ ਸੁੱਖ ਸਮਝਦਾ ਇਹ ਸੁੱਖ ਨਹੀਂ ਹੈ, ਇਹ ਵੀ ਦੁੱਖ ਹੀ ਹੈ, ਅਤੇ ਪੰਜ ਦੁੱਖ ਹੈ ਜਿਹੜੇ ਸੰਸਾਰ ਦੇ ਵਿੱਚ ਵੱਡੇ ਗਿਣੇ ਗਏ। ਇੱਕ ਦੁੱਖ ਤਾਂ ਹੈ ਜਿਹਨੂੰ ਅਵਿਦਿਆ ਕਹਿੰਦੇ ਨੇ, ਭੁੱਲ ਕਹਿੰਦੇ ਨੇ, ਇਗਨੋਰੈਂਸ ਕਹਿੰਦੇ ਨੇ ਅੰਗਰੇਜ਼ੀ 'ਚ, ਅਲਿਊਜ਼ਨ ਕਹਿੰਦੇ ਨੇ ਪਰਦਾ ਭਰਮ। ਉਹ ਇਹ ਹੈ ਕਿ ਪਰਮੇਸ਼ਰ ਸਾਡੇ ਨਾਲ ਰਹਿੰਦਾ, ਤੁਹਾਡੇ ਮੇਰੇ ਸਾਰਿਆਂ ਦੇ ਨਾਲ, ਇੱਕ ਸਕਿੰਟ ਵਾਸਤੇ ਵੀ ਵਾਹਿਗੁਰੂ ਸਾਡੇ ਨਾਲੋਂ ਵੱਖਰਾ ਨਹੀਂ ਹੁੰਦਾ। ਜਿਸ ਤਰ੍ਹਾਂ ਮੱਛੀ ਤੋਂ ਪਾਣੀ ਨਹੀਂ ਵੱਖਰਾ ਹੁੰਦਾ, ਮੱਛੀ ਦੇ ਅੰਦਰ ਵੀ ਪਾਣੀ, ਬਾਹਰ ਵੀ ਪਾਣੀ, ਜੇ ਪਾਣੀ 'ਚੋਂ ਮੱਛੀ ਨੂੰ ਕੱਢ ਲਓ ਉਸ ਵੇਲੇ ਉਹਨੂੰ ਪਤਾ ਲੱਗਦਾ ਵੀ ਪਾਣੀ ਤਾਂ ਮੇਰੀ ਜਿੰਦ ਜਾਨ ਸੀ। ਇੱਕ ਵਾਰੀ ਐਸਾ ਮਹਾਂਪੁਰਸ਼ ਦੱਸਿਆ ਕਰਦੇ ਨੇ ਕਿ ਮੱਛੀ ਨੂੰ, ਮੱਛੀ ਦੇ ਮਨ ਵਿੱਚ ਵੈਰਾਗ ਪੈਦਾ ਹੋਇਆ ਕਿ ਮੈਂ ਸਮੁੰਦਰ ਦੇਖਣਾ ਚਾਹੁੰਦੀ ਹਾਂ, ਜੋ ਵੀ ਅੰਦਰ ਆਵੇ ਉਹਨੂੰ ਕਹੇ ਵੀ ਮੈਨੂੰ ਸਮੁੰਦਰ ਦਿਖਾ ਦਿਉ, ਸਮੁੰਦਰ ਦਿਖਾ ਦਿਉ। ਉਹ ਸਾਰੇ ਕਹਿਣ ਵੀ ਤੂੰ ਤਾਂ ਰਹਿੰਦੀ ਹੋ ਸਮੁੰਦਰ 'ਚ, ਦਿਖਾਉਣਾ ਕੀ ਹੈ, ਤੂੰ ਤਾਂ ਪੱਕੀ ਤਰ੍ਹਾਂ ਨਾਲ ਸਮੁੰਦਰ 'ਚ ਰਹਿਣੀ ਹੈ। ਕਹਿਣ ਲੱਗੀ ਮੇਰੀ ਤਸੱਲੀ ਨਹੀਂ ਹੁੰਦੀ, ਕਿਰਪਾ ਕਰੋ ਮੈਨੂੰ ਸਮੁੰਦਰ ਦੇ ਦਰਸ਼ਨ ਕਰਾ ਦਿਉ। ਇੱਕ ਕਦੇ ਮਹਾਤਮਾ ਆ ਗਏ, ਉਹਨਾਂ ਨੇ ਵੀ ਆਵਾਜ਼ ਉਹਦੀ ਸੁਣੀ, ਉਹ ਕਹਿੰਦੇ ਇਹ ਤਾਂ ਮਾਮੂਲੀ ਗੱਲ ਹੈ, ਮੇਰੇ ਨੇੜੇ ਆ, ਮੈਂ ਤੈਨੂੰ ਹੁਣੇ ਸਮੁੰਦਰ ਦੇ ਦਰਸ਼ਨ ਕਰਾ ਦਿੰਦਾ। ਉਹਨਾਂ ਨੇ ਚੱਕ ਕੇ ਬਰੇਤੀ ਦੇ ਉੱਤੇ ਰੱਖ ਦਿੱਤੀ। ਲੱਗ ਗਈ ਉਸੇ ਵੇਲੇ ਤੜਫਣ, ਬਈ ਮੇਰੀ ਜਾਨ ਗਈ, ਮੈਨੂੰ ਬਚਾਓ। ਮਹਾਤਮਾ ਨੇ ਫਿਰ ਮੁੜ ਕੇ ਪਾਣੀ ਵਿੱਚ ਕਰ ਦਿੱਤੀ। ਕਹਿੰਦੇ ਆ ਜਿਹਦੇ ਵਿੱਚ ਤੂੰ ਬਚ ਰਹੀ ਆ ਨਾ, ਜਿੰਦ ਜਾਨ ਤੇਰੀ ਕਾਇਮ ਹੈ, ਇਹੀ ਸਮੁੰਦਰ। ਇਸੇ ਤਰ੍ਹਾਂ ਦੇ ਨਾਲ ਅਨੇਕ ਜੀਵ, ਅਨੇਕ ਧਰਤੀਆਂ, ਤਾਰੇ ਸਤਾਰੇ, ਜਿਨ੍ਹਾਂ ਦਾ ਲੇਖਾ ਨਹੀਂ ਲਿਖਿਆ ਜਾ ਸਕਦਾ, ਸੂਰਜ, ਚੰਦ, ਤਾਰੇ, ਇਹ ਸਾਰੇ ਪਰਮੇਸ਼ਰ ਵਿੱਚ ਇਸੇ ਤਰ੍ਹਾਂ ਨਾਲ ਨੇ ਜਿਵੇਂ ਮੱਛੀ ਸਮੁੰਦਰ 'ਚ। ਇਸ ਗੱਲ ਨੂੰ ਨਾ ਯਾਦ ਰੱਖਣਾ ਅਤੇ ਨਾ ਸਮਝਣਾ, ਇਹਨੂੰ ਵਿਦਿਆ ਕਹਿੰਦੇ ਨੇ। ਵਾਹਿਗੁਰੂ ਅੰਦਰ ਬਾਹਰ ਹੈ, ਸੋ ਅੰਤਰ ਸੋ ਬਾਹਰ, ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ। ਇੰਨੀ ਕੁ ਗੱਲ ਵੀ ਜੇ ਤੁਸੀਂ ਮੰਨ ਜਾਓ ਨਾ, ਜੋ ਮੈਂ ਬੇਨਤੀ ਕਰਦਾ, ਜੇ ਇੰਨੀ ਉਹ ਗੱਲ ਮੰਨ ਜਾਓ, ਬਾਕੀ ਨਾ ਮੰਨੋ, ਇਹਦੇ ਨਾਲ ਕਿੱਡਾ ਬੜਾ ਉਧਾਰ ਹੋਵੇਗਾ, ਕਿੱਡਾ ਬੜਾ ਪੁੰਨ ਮਿਲੇਗਾ ਕਿ ਧਰਮਰਾਜ ਨੇੜੇ, ਜਮਦੂਤ ਧਰਮਰਾਜ ਦੇ ਨੇੜੇ ਨਹੀਂ ਆਉਣਗੇ, ਕਿਉਂਕਿ ਉਹਨੇ ਮੰਨਿਆ ਹੋਇਆ। ਮਹਾਰਾਜ ਕਹਿੰਦੇ ਜਾਂ ਕਹਿ ਮਨ ਵਿਸ਼ਵਾਸ ਪ੍ਰਵਾਇਆ, ਤੱਤ ਗਿਆਨ ਤਿਸ ਮਨ ਪ੍ਰਗਟਾਇਆ, ਉਸੇ ਵੇਲੇ ਬ੍ਰਹਮ ਗਿਆਨੀ ਹੋ ਜਾਏਗਾ ਜਿਹੜਾ ਆਹ ਬਾਤ ਮੰਨ ਲਏ। ਜਦ ਅਸੀਂ ਇਹ ਗੱਲ ਮੰਨ ਲਾਂਗੇ, ਅਸੀਂ ਹਜ਼ੂਰੀ 'ਚ ਰਹਿਣ ਲੱਗ ਜੇ, ਵਾਹਿਗੁਰੂ ਸਾਡੇ 'ਚ ਅਤੇ ਅਸੀਂ ਵਾਹਿਗੁਰੂ 'ਚ। ਇਹ ਕੇਵਲ ਭੁੱਲ ਕਰਕੇ ਅਸੀਂ ਵਾਹਿਗੁਰੂ ਤੋਂ ਦੂਰ ਹੋਏ ਹੋਏ ਹਾਂ, ਇਹਨੂੰ ਵਿੱਦਿਆ ਕਹਿੰਦੇ ਨੇ। ਇਹ ਕਲੇਸ਼ ਹੈ, ਇਹ ਕਰਦਾ ਕੀ ਹੈ, ਜਿੰਨਾ ਚਿਰ ਅਸੀਂ ਭੁੱਲੇ ਰਹਾਂਗੇ, ਅਸੀਂ ਜੰਮਦੇ ਰਹਾਂਗੇ, ਮਰਦੇ ਰਹਾਂਗੇ, ਕਦੇ ਕੁੱਤੇ ਬਣਗੇ, ਕਦੇ ਸੂਰ ਬਣਗੇ, ਕਦੇ ਸੱਪ ਬਣਗੇ, ਖਿਆਲਾਂ ਦੇ ਹਿਸਾਬ ਨਾਲ ਜੰਮਦੇ ਮਰਦੇ ਰਹਾਂਗੇ, ਸਾਨੂੰ ਉੱਤਮ ਗਤੀ ਨਹੀਂ ਮਿਲੇਗੀ, ਚੱਕਰ ਚੱਲਦੇ ਰਹਾਂਗੇ। ਜੇ ਸਵਰਗ ਲੋਕ ਵੀ ਮਿਲ ਗਏ, ਫਿਰ ਵੀ ਨਾ ਕੁਛ ਬਣਿਆ, ਸਵਰਗ ਤੋਂ ਬਾਅਦ ਫਿਰ ਗਿਰ ਜਾਂਗੇ। ਜਦ ਤੱਕ ਇਸ ਬਾਤ ਦਾ ਨੇਚਾ ਹਿਰਦੇ 'ਚ ਪੱਕੀ ਤਰ੍ਹਾਂ ਨਹੀਂ ਬੈਠਦਾ, ਉਹਨਾਂ ਚਿਰ ਗੱਲ ਨਹੀਂ ਬਣਿਆ ਕਰ। ਮਹਾਰਾਜ ਕਹਿੰਦੇ ਭਾਈ ਤਲੋਕਾ, ਪਹਿਲਾ ਦੁੱਖ ਜਿਹਨੂੰ ਕਲੇਸ਼ ਕਹਿੰਦੇ ਨੇ, ਪਹਿਲਾ ਤਾਂ ਇਹ ਹੈ। ਦੂਸਰਾ ਕਲੇਸ਼ ਹੈ, ਉਹਦਾ ਨਾਂ ਹੈ ਅਸਮਿਤਾ। ਉਹ ਹੈ ਕਿ ਬਿਰਤੀ ਸਮਾਨ ਨਹੀਂ ਰਹਿੰਦੀ। ਕਦੇ ਤਾਂ ਇਹਦਾ ਜੀ ਕਰਦਾ ਵੀ ਮੈਂ ਬਹੁਤ ਭਜਨ ਕਰਾਂ, ਕਦੇ ਇਹ ਪਿੱਠ ਫੇਰ ਲੈਂਦਾ, ਉੱਠਦਾ ਹੀ ਨਹੀਂ ਹੈ। ਸਮਾਨ ਨਾ ਰਹਿਣੀ ਬਿਰਤੀ, ਕਦੇ ਬਹੁਤ ਖੁਸ਼ੀਆਂ 'ਚ, ਕਦੇ ਬਹੁਤ ਗਮੀਆਂ 'ਚ, ਕਦੇ ਮਿੱਤਰ ਬਣਿਆ ਹੋਇਆ, ਕਦੇ ਬੈਰੀ ਬਣਿਆ ਹੋਇਆ। ਤੀਸਰਾ ਹੋਇਆ ਕਰਦਾ ਅਭਨਿਵੇਸ਼, ਉਹ ਹੋਇਆ ਕਰਦਾ ਵੀ ਮਹਾਂਪੁਰਸ਼ ਜੋ ਬਚਨ ਕਹਿੰਦੇ ਨੇ ਉਹਨੂੰ ਤਾਂ ਸੱਤ ਕਰਕੇ ਨਾ ਮੰਨਣਾ, ਜਿਹੜਾ ਕੁਛ ਆਪਣਾ ਮਨ ਕਹਿੰਦਾ ਉਹਨੂੰ ਸੱਤ ਕਰਕੇ ਮੰਨਣਾ। ਮਹਾਰਾਜ ਕਹਿੰਦੇ ਜਿਹੜਾ ਅਸੀਂ ਬੋਲਦੇ ਹਾਂ ਨਾ ਪਿਆਰਿਓ, ਜੋ ਬਾਣੀ ਤੁਸੀਂ ਸੁਣਦੇ ਹੋ, ਇਹ ਸਾਡੀ ਨਹੀਂ ਹੈ, ਇਹ ਅਕਾਲ ਪੁਰਖ ਤੋਂ ਸਾਡੇ ਹਿਰਦੇ 'ਚ ਪ੍ਰਗਟ ਹੋਈ, ਅਸੀਂ ਬੋਲ ਕੇ ਤੁਹਾਨੂੰ ਦੱਸ ਦਿੱਤੀ। ਇਹ ਬਾਣੀ ਖਸਮ ਦੀ ਹੈ, ਜੈਸਾ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕੜੀ ਗਿਆਨ ਵੇ ਲਾ ਲਓ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਮੰਨਣ ਦੀ ਥਾਂ ਦੇ ਉੱਤੇ ਆਪਣੇ ਮਨ ਦੀ ਗੱਲ ਮੰਨਣੀ, ਇਹ ਅਭਨਿਵੇਸ਼ ਹੋਇਆ ਕਰ। ਚੌਥਾ ਹੋਇਆ ਕਰਦਾ ਹੈ, ਜਿਹੜੇ ਬੰਦੇ ਆਪ ਨੂੰ ਚੰਗੇ ਲੱਗਦੇ ਨੇ ਉਹਨਾਂ ਨਾਲ ਪਿਆਰ ਰੱਖਣਾ, ਸਨੇਹ ਰੱਖਣਾ, ਉਹਨਾਂ ਦੇ ਹਿੱਤਾਂ ਨੂੰ ਦੇਖਣਾ। ਹੁਣ ਤੁਸੀਂ ਇੱਥੇ ਬੈਠੇ ਹੋ, ਤੁਸੀਂ ਸੁਣ ਲਿਆ ਕਿ ਕਲਕੱਤੇ ਵਿੱਚ ਸਿੰਘਾਂ ਨੂੰ ਫੜ ਕੇ ਤੇਲ ਪਾ ਕੇ ਜਾ ਸਾੜ ਦਿੱਤਾ, ਉਹਦੇ ਨਾਲ ਤੁਹਾਡਾ ਦਿਲ ਦੁੱਖ ਜਾਏਗਾ, ਕਿਉਂਕਿ ਤੁਸੀਂ ਉਹਨਾਂ ਨਾਲ ਰਾਗ ਰੱਖਿਆ ਹੋਇਆ, ਨੇੜਤਾ ਰੱਖੀ ਹੋਈ। ਜੇ ਤੁਹਾਨੂੰ ਇਹ ਪਤਾ ਲੱਗ ਜਾਵੇ ਬਈ ਅਫਰੀਕਾ ਦੇ ਅੰਦਰ ਹਜ਼ਾਰ ਕਾਲਿਆਂ ਨੂੰ ਤੇਲ ਪਾ ਕੇ ਜਾਲ ਕੇ ਮਾਰ ਦਿੱਤਾ, ਸਾਡੇ ਉੱਤੇ ਅਸਰ ਨਹੀਂ ਹੁੰਦਾ, ਕਿਉਂਕਿ ਸਾਡਾ ਰਾਗ ਨਹੀਂ ਹੈ ਉਹਨਾਂ ਨਾਲ, ਲਗਾਓ ਨਹੀਂ ਹੈਗਾ। ਇਹ ਲਗਾਓ ਪਰਿਵਾਰ ਤੋਂ ਸ਼ੁਰੂ ਹੁੰਦਾ, ਆਪਣੇ ਸਰੀਰ ਤੋਂ ਸ਼ੁਰੂ ਹੋ ਕੇ ਆਪਣੇ ਰਿਸ਼ਤੇਦਾਰਾਂ 'ਚ ਹੋ ਜਾਂਦਾ ਲਗਾਓ, ਫਿਰ ਆਪਣੀ ਕਮਿਊਨਿਟੀ 'ਚ ਹੋ ਜਾਂਦਾ, ਫਿਰ ਗਾਂ ਵੱਧਦਾ ਜਾਂਦਾ। ਇਸੇ ਤਰ੍ਹਾਂ ਇਹਨੂੰ ਰਾਗ ਕਹਿੰਦੇ ਨੇ, ਜਿਹਦੇ ਅੰਦਰ ਰਾਗ ਹੈ ਉਹਦੇ ਅੰਦਰ ਦੁਆਇਸ਼ ਹੈ, ਦੂਜਿਆਂ ਨਾਲ ਉਹਦੀ ਦੁਸ਼ਮਣੀ ਹੈ। ਮਹਾਰਾਜ ਕਹਿਣ ਲੱਗੇ ਭਾਈ ਤਲੋਕਾ, ਇਹਦੇ ਕਰਕੇ ਸਾਰਾ ਸੰਸਾਰ ਦੁੱਖ ਪਾ ਰਿਹਾ, ਇਹਦਾ ਜੇ ਕੋਈ ਸਿਖਾਲਾ ਜਿਹਾ ਇਲਾਜ ਹੈ ਉਹ ਤੈਨੂੰ ਅਸੀਂ ਦੱਸਦੇ ਹਾਂ। ਉਹ ਇਹ ਹੈ ਕਿ ਵਾਹਿਗੁਰੂ ਸਾਰੇ ਪਰਿਪੂਰਨ ਹੈ, ਇਹ ਉਹਦੀ ਉਹ ਇੱਕ ਖੇਲ ਚੱਲ ਰਹੀ ਹੈ, ਆਪਣਾ ਭਾਣਾ ਚੱਲ ਰਿਹਾ, ਉਹਦੇ ਮੁਤਾਬਕ ਸੰਸਾਰ ਜਿਵੇਂ ਪੂਤਲੀਆਂ ਨੱਚਦੀਆਂ ਨੇ, ਐਂ ਨੱਚਦੀਆਂ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਤਾਰ ਥਮਿਓ ਪਸਾਰਾ, ਤਵੇ ਕੋਈ ਹੁੰਦਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਵਾਹਿਗੁਰੂ ਜੇ ਯਾਦ ਆ ਜਾਵੇ ਤਾਂ ਅੰਦਰ ਗਿਆਨ ਪ੍ਰਕਾਸ਼ ਹੋ ਜਾਵੇ। ਜਦੋਂ ਗਿਆਨ ਹੋ ਗਿਆ ਫਿਰ ਕਹਿੰਦੇ ਪਰਮ ਆਨੰਦ ਹੋ ਜਾਇਆ ਕਰਦਾ। ਸੋ ਇਹ ਸਾਰੀ ਵਿਚਾਰ ਇਹ ਹੈ ਕਿ ਵਾਹਿਗੁਰੂ ਨੂੰ ਯਾਦ ਰੱਖਣ ਦੇ ਨਾਲ ਸਾਰੇ ਕਲੇਸ਼ਾਂ ਦਾ ਖਾਤਮਾ ਹੋ ਜਾਂਦਾ। ਸੁੱਖ ਪਾਓ ਕਲ ਕਲੇਸ਼ ਤਨ ਮਹਿ ਮਿਟਾ। ਕਹਿੰਦੇ ਭਾਈ ਤਲੋਕਾ ਵਾਹਿਗੁਰੂ ਨੂੰ ਯਾਦ ਰੱਖਣਾ ਹੀ ਸਭ ਤੋਂ ਵੱਡਾ ਮਨੁੱਖ ਦਾ ਕਰਤੱਵ ਹੈ। ਸੋ ਵਾਹਿਗੁਰੂ ਨੂੰ ਨਾ ਕਦੇ ਭੁੱਲੀ। ਉਹਦੇ ਯਾਦ ਰੱਖਣ ਦਾ ਤਰੀਕਾ ਇਹ ਹੈ ਕਿ ਤੈਨੂੰ ਅਸੀਂ ਇੱਕ ਮੰਤਰ ਦਿੰਦੇ ਹਾਂ, ਉਹ ਮੰਤਰ ਦਾ ਜਾਪ ਜਦ ਤੂੰ ਵਾਰ ਵਾਰ ਕਰੇਗਾ ਤੇਰੀ ਯਾਦ ਦੇ ਵਿੱਚ ਉਹ ਟਿਕ ਜਾਏਗਾ, ਅਤੇ ਐਂ ਸਮਝ ਲੈ ਵੀ ਖਾਈ ਹੈ ਵਿਚਾਲੇ ਰੱਬ ਦੇ ਅਤੇ ਤੇਰੇ ਉਹਦੇ ਉੱਤੇ ਯਾਦ ਦਾ ਭੁੱਲ ਬਣਾ ਲੈ, ਭੁੱਲ ਵਿੱਚੋਂ ਖਤਮ ਕਰ ਦੇ। ਇਹ ਯਾਦ ਦਾ ਭੁੱਲ ਜਿਵੇਂ ਇੱਟਾਂ ਲਾਈ ਦੀਆਂ ਸਮਿੰਟ ਲਾਈਦਾ, ਕਿੰਨੀ ਮਿਹਨਤ ਕਰਕੇ ਪੁੱਲ ਬਣਦਾ, ਇਹ ਵੀ ਪੁੱਲ ਖਾਈ ਦੇ ਉੱਤੇ ਬਣਾਉਣਾ ਹੈ। ਇਹ ਤੂੰ ਐਂ ਕਰਿਆ ਕਰ, ਅੰਮ੍ਰਿਤ ਵੇਲੇ ਜਾਗਿਆ ਕਰ। ਗੁਰਸਤ ਕਰ ਕਾਜੋ ਸਿੱਖ ਖਾਏ ਸੋ ਪਲ ਕੇ ਉੱਠਾ ਨਾਮ ਧਿਆਨ। ਅੰਮ੍ਰਿਤ ਵੇਲੇ ਜਾ ਕੇ ਤੂੰ ਨਾਮ ਦਾ ਧਿਆਨ ਕਰੀ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਕਹਿੰਦੇ ਉੱਦਮ ਕਰਕੇ ਉੱਠੀ ਫਿਰ ਅੰਮ੍ਰਿਤਸਰ ਦਾ ਇਸ਼ਨਾਨ ਕਰੀ। ਅਸੀਂ ਹੈਰਾਨ ਹੋ ਜਾਂਦੇ ਵੀ ਅੰਮ੍ਰਿਤਸਰ ਦਾ ਅਸੀਂ ਤਾਂ ਇਸ਼ਨਾਨ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਅੰਮ੍ਰਿਤ ਦਾ ਸਰੋਵਰ ਤੇਰੇ ਅੰਦਰ ਹੈ, ਉੱਥੇ ਬਿਰਤੀ ਲੈ ਕੇ ਜਾ ਕੇ ਗੁਰਬਾਣੀ ਦੀ ਵਿਚਾਰ ਕਰੀ, ਨਾਮ ਦਾ ਸਿਮਰਨ ਕਰੀ, ਉਹ ਅੰਮ੍ਰਿਤ ਦਾ ਅੰਮ੍ਰਿਤਸਰ ਦਾ ਇਸ਼ਨਾਨ ਹੁੰਦਾ, ਕਿਉਂਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਪਾਇਆ। ਦੂਸਰਾ ਜੋ ਸਤਿਗੁਰੂ ਹੁੰਦਾ, ਗੁਰੂ ਹੁੰਦਾ, ਇਹ ਅੰਮ੍ਰਿਤਸਰ ਹੁੰਦਾ, ਇਹਦੇ ਸਤਸੰਗ ਦੇ ਵਿੱਚ ਜੇ ਕਾਲੇ ਕੌਂ ਆ ਕੇ ਇਸ਼ਨਾਨ ਕਰਨ ਤਾਂ ਹੰਸ ਬਣ ਜਾਇਆ ਕਰ। ਪਾਪੀ ਤੋਂ ਪਾਪੀ ਬੰਦਾ ਜਿਹੜਾ ਅੰਦਰੋਂ ਵੀ ਕਾਲਾ ਬਾਹਰੋਂ ਵੀ ਕਾਲਾ, ਜਿਸ ਵਕਤ ਬਾਣੀ ਦੇ ਵਿੱਚ ਆ ਕੇ ਮਨ ਦਾ ਇਸ਼ਨਾਨ ਕਰਾਉਂਦਾ ਹੈ, ਉਹ ਕਹਿੰਦੇ ਜਿੱਤ ਨਾਤਾ ਕਊਆ ਹੰਸ ਹੋਵੇ। ਸਤਿਗੁਰ ਪੁਰਖ ਅੰਮ੍ਰਿਤਸਰ ਸਤਵਾਦੀ, ਕਹਿੰਦੇ ਅੰਮ੍ਰਿਤ ਦਾ ਸਰੋਵਰ ਹੈ ਸਤਿਗੁਰੂ, ਜਿੱਤ ਨਾਤਾ ਕਊਆ ਹੰਸ ਹੋਵੇ, ਜਿਹਦੇ 'ਚ ਨਹਾਉਣ ਦੇ ਨਾਲ ਕੌਂ ਹੰਸ ਬਣ ਜਾਂਦੇ। ਇਹ ਕਹਿੰਦੇ ਦੂਜੀ ਗੱਲ ਯਾਦ ਰੱਖੀ, ਉੱਦਮ ਕਰਕੇ ਉੱਠੀ ਰਸੁਤਾ ਨਾ ਪਿਆਰੀ, ਆਲਸ ਵਿੱਚ ਨਾ ਗਏ। ਫਿਰ ਜਿਹੜਾ ਤੈਨੂੰ ਅਸੀਂ ਮੰਤਰ ਦੇਵਾਂਗੇ ਉਹਦਾ ਜਾਪ ਕਰੀ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਜਿਹੜਾ ਉਪਦੇਸ਼ ਦਿੰਦੇ ਹਾਂ, ਇਹਦੇ ਨਾਲ ਤੇਰੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦਾ ਨਾਸ਼ ਹੋ ਜਾਏਗਾ, ਸਭ ਕਿਲਬਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਜਦੋਂ ਦਿਨ ਚੜ੍ਹ ਜਾਵੇ ਫਿਰ ਤੂੰ ਭਾਈ ਬਾਣੀ ਦਾ ਪਾਠ ਸ਼ੁਰੂ ਕਰ ਦਿਆ ਕਰ, ਅਤੇ ਬਾਣੀ ਦਾ ਪਾਠ ਕਰਨ ਦੇ ਨਾਲ ਤੇਰੀ ਯਾਦ ਵਿੱਚ ਗੁਰੂ ਬੈਠ ਜਾਏਗਾ, ਵਾਹਿਗੁਰੂ ਬੈਠ ਜਾਏਗਾ, ਤੂੰ ਸਮਝਣ ਲੱਗ ਜਾਏਗਾ। ਜੇ ਸਾਡੇ ਬਚਨ ਹੁਣੇ ਹੀ ਮੰਨ ਲਵੇ ਤਾਂ ਤੈਨੂੰ ਹੁਣੇ ਸਭ ਕੁਛ ਪ੍ਰਾਪਤ ਹੋ ਜੂ, ਪਰ ਮੰਨ ਨਹੀਂ ਸਕਦਾ, ਆਦਮੀ ਇੰਨੀ ਤਾਕਤ ਨਹੀਂ ਕਿ ਬਚਨਦਾਰ ਬਚਨ ਚੱਕ ਲਵੇ। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਦੇਖ, ਮੰਤਰ ਹੈਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹਿਰਦੇ 'ਚ ਲੈ ਗਿਆ ਵਾਹਿਗੁਰੂ, ਚਨਾਟਾਂ ਆਉਣ ਲੱਗ ਗਈਆਂ ਅੰਗੂਠੇ ਤੋਂ ਲੈ ਕੇ ਸੀਸ ਤੱਕ, ਆਵਾਜ਼ਾਂ ਸੁਣਨ ਲੱਗ ਗਈਆਂ ਵਾਹਿਗੁਰੂ ਵਾਹਿਗੁਰੂ ਦੀਆਂ। ਸੋ ਮਹਾਰਾਜ ਕਹਿਣ ਲੱਗੇ ਦੇਖ, ਇੱਕ ਤਾਂ ਇਹ ਕੰਮ ਕਰੀ ਕਿ ਉਠਤ ਬੈਠਤ ਆਵਤ ਜਾਤੇ ਨੈ ਸਿਮਰਨ ਤਿਆਗੇ ਦਿਨ ਰਾਤ, ਦਿਨ ਵੀ ਰਾਤ ਵੀ ਤੂੰ ਇਹਨੂੰ ਨਾ ਤਿਆਗੀ, ਕਿਤੇ ਇਹ ਯਾਦ ਪਕਾ ਲੈ, ਰਾਤ ਨੂੰ ਜਾਗ ਆਉਂਦੀ ਹੈ ਤਾਂ ਵੀ ਯਾਦ, ਅਤੇ ਯਾਦ ਪੱਕ ਜਾਏਗੀ ਇੰਨੀ ਜਦੋਂ ਸੁਪਨੇ 'ਚ ਜਾਏਗਾ ਫਿਰ ਵੀ ਤੇਰੇ ਯਾਦ ਰਹੇਗੀ, ਇਹ ਗਹਿਰੀ ਚਲੀ ਜਾਏਗੀ। ਸੋ ਇਹਨੂੰ ਨਾ ਤੂੰ ਭੁਲਾਈ, ਵਾਹਿਗੁਰੂ ਤੇਰੇ ਅੰਗ ਸੰਗ ਹੈ। ਦੂਸਰੀ ਬਾਤ ਇਹ ਹੈ ਕਿ ਪਰਮੇਸ਼ੁਰ ਦਾ ਭਾਣਾ ਮੰਨੀ, ਜੋ ਕੁਛ ਵਰਤ ਰਿਹਾ ਹੈ ਵਾਹਿਗੁਰੂ ਦੇ ਭਾਣੇ 'ਚ ਹੋ ਰਿਹਾ, ਕੋਈ ਚੀਜ਼ ਬਾਹਰ ਨਹੀਂ ਹੋ ਰਹੀ। ਸੋ ਇਸ ਕਰਕੇ ਤੂੰ ਵਾਹਿਗੁਰੂ ਦੇ ਵਿੱਚ ਦੋਸ਼ ਨਾ ਕੱਢੀ, ਦੋਸ਼ ਜੇ ਦੇਣਾ ਹੋਇਆ ਤਾਂ ਆਪਣੇ ਆਪ ਨੂੰ ਦੇਈਂ, ਦੱਦਾ ਦੋਸ਼ ਨਾ ਦੀਜਾ ਕਿੱਸਾ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਵਰਜਨਾ, ਦੂਜਿਆਂ ਦੇ ਸਿਰ ਦੋਸ਼ ਮੜ ਮੜ ਕੇ ਇਹ ਗਦਲਾ ਨਾ ਕਰੀ ਵਾਤਾਵਰਨ, ਦੋਸ਼ ਤੇਰਾ ਹੀ ਹੈ, ਤੇਰੇ ਕਰਮੇ ਤੈਨੂੰ ਫਲ ਦੇ ਰਹੇ ਨੇ, ਅਤੇ ਜਿਹੜਾ ਕੁਛ ਹੋ ਰਿਹਾ ਸਭ ਹੁਕਮ 'ਚ ਹੋ ਰਿਹਾ, ਆਪੇ ਹੀ ਕਰ ਰਿਹਾ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੇ ਤੈਸਾ ਤਿੰਨ, ਆਪੇ ਕਰਨ ਕਰਾਵਨ ਜੋ ਪ੍ਰਭ ਪਾਵੈ ਸੋਈ ਫਨੋ। ਜੋ ਗੱਲਾਂ ਵਾਹਿਗੁਰੂ ਨੂੰ ਪਾਉਂਦੀਆਂ ਉਹ ਹੋਣੀਆਂ ਭਾਈ ਤਲੋਕਾ, ਤੇਰਾ ਕੀਤਾ ਹੋਇਆ ਕੁਛ ਨਹੀਂ ਹੋਣਾ, ਕਿਉਂਕਿ ਵਾਹਿਗੁਰੂ ਆਪ ਏ ਪਸਰਿਓ ਆਪ ਹੋਏ ਅੰਤ ਤਰੰਗ, ਆਪ ਏ ਉਹ ਪਸਰ ਕੇ ਫੈਲ ਕੇ, ਜਿਵੇਂ ਆਪਣੇ ਦਰਖਤ ਦੀ ਦਰਖਤ ਦਾ ਬੀਜ ਲਾ ਦਈਏ ਕਿਸੇ ਦਾ, ਉਹ ਫਿਰ ਫੈਲਣ ਲੱਗ ਜਾਂਦਾ, ਬੋਹੜ ਦਾ ਬੀਜ ਕਿੰਨਾ ਛੋਟਾ ਹੁੰਦਾ ਫੈਲ ਕੇ ਐਕੜਾਂ 'ਚ ਚਲਿਆ ਜਾਂਦਾ। ਪਹਿਲੇ ਜ਼ਮਾਨਿਆਂ 'ਚ ਐਡੇ ਐਡੇ ਬੋਹੜ ਸੀ ਨਾਲੰਦਾ ਦੇ ਵਿੱਚ ਕਿ ਤਿੰਨ ਤਿੰਨ ਚਾਰ ਚਾਰ ਐਕੜ ਦੇ ਵਿੱਚ ਉਹ ਬੋਹੜ ਵਧਾ ਲਏ ਸੀ, ਜੜ੍ਹਾਂ ਉਤਰਨੀਆਂ, ਦਾੜੀ ਜਿਹਨੂੰ ਕਹਿੰਦੇ ਨੇ, ਫਟਾਫਟ ਮਿੱਟੀ ਲਾ ਦੇਣੀ ਚੱਕ ਕੇ ਉਹਨਾਂ ਨਾਲ, ਉਹ ਵੱਧਦੀਆਂ ਉੱਥੇ ਜੜ੍ਹ ਲੱਗ ਜਾਣ, ਜਦੋਂ ਜੜ੍ਹ ਦੇਖ ਲਿਆ ਵੀ ਧਰਤੀ 'ਚ ਲੱਗ ਗਈ, ਮਿੱਟੀ ਚੱਕ ਦੇਣੀ, ਅਗਲੀਆਂ ਜੜ੍ਹਾਂ ਫੇਰ ਸਾਂਭ ਲੈਣੀਆਂ। ਚੱਲਦਾ ਚੱਲਦਾ ਕਈ ਕਈ ਐਕੜਾਂ ਦੇ ਵਿੱਚ ਇੱਕ ਬੋਹੜ ਹੋ ਜਾਂਦਾ ਸੀ, ਉਹਦੇ ਥੱਲੇ ਓਪਨ ਯੂਨੀਵਰਸਿਟੀ ਹੁੰਦੀ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਮਕਾਨ ਨਹੀਂ ਸੀ ਬਣਾਉਂਦੇ ਪਹਿਲੇ ਬੰਦੇ, ਉਹ ਕਹਿੰਦੇ ਵੇਲਾ ਹੀ ਪੂਰਾ ਕਰਨਾ ਹੈ, ਦਰਖਤ ਐਡਾ ਬੜਾ ਕਰ ਲਓ, ਇਹਦੇ ਥੱਲੇ ਹੀ ਕਲਾਸਾਂ ਲੱਗ ਜਾ ਕਰਨ ਸਾਰੀਆਂ, ਖੁੱਲ੍ਹੀ ਹਵਾ 'ਚ ਰਹੀਏ, ਅਸਲੀ ਪੜ੍ਹਾਈ ਹੋਏਗੀ ਉੱਥੇ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਬਈ ਤੂੰ ਪਰਮੇਸ਼ੁਰ ਦਾ ਜਦ ਸਿਮਰਨ ਕਰੇਗਾ ਉਸ ਵੇਲੇ ਤੂੰ ਨਾਲ ਜੁੜ ਜਾਏਗਾ। ਦੂਜਾ ਇਹ ਹੈ ਕਿ ਉਹ ਆਪ ਹੀ ਕਰ ਰਿਹਾ ਸਭ ਕੁਛ, ਪਸਰੇ ਉਹ ਆਪ ਕੋਈ ਅਨਕ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇਰਾ, ਜੈਸੀ ਮਤ ਦੇ ਤੈਸਾ ਪ੍ਰਗਾਸ਼, ਜਿੰਨੀ ਕੁ ਕਿਸੇ ਨੂੰ ਮਤ ਦਿੱਤੀ ਹੈ ਉਹ ਆ ਜਾ ਉਹਦੇ ਅੰਦਰ ਚਾਨਣਾ, ਪਾਰ ਬ੍ਰਹਮ ਕਰਤਾ ਅਵਨਾਸ਼, ਸਦਾ 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 ਦਿਆਲ, ਉਹ ਹਮੇਸ਼ਾ ਹੀ ਦਿਆਲ ਰਹਿੰਦਾ, ਕਰੋਪਮਾਨ ਰੱਬ ਨਾ ਕਦੇ ਹੋਏ, ਕਰੋਪਮਾਨ ਆਪਣੇ ਕਰਮ ਹੁੰਦੇ ਨੇ, ਜੇ ਕਹੇ ਮੇਰੇ ਨਾਲ ਰੱਬ ਰੁੱਸ ਗਿਆ, ਰੱਬ ਨਹੀਂ ਰੁੱਸਦਾ, ਰੱਬ ਨੇ ਤਾਂ ਕਰਮ ਬਣਾਏ ਹੋਏ ਨੇ, ਉਹਦੇ ਮੁਤਾਬਕ ਜੀਵਾਂ ਦਾ ਲੈਣਾ ਦੇਣਾ ਚੱਲਦਾ ਰਹਿੰਦਾ, ਉਹ ਹੁਕਮ ਦੇ ਅਧੀਨ ਨੇ। ਸੋ ਕਹਿਣ ਲੱਗੇ ਤੂੰ, ਦੂਸਰੀ ਬਾਤ ਇਹ ਹੈ ਕਿ ਤੂੰ ਭਾਣਾ ਮੰਨੀ ਪਰਮੇਸ਼ੁਰ ਦਾ, ਤੀਸਰੀ ਗੱਲ ਇਹ ਹੈ ਕਿ ਜੋ ਵੀ ਖੁਸ਼ੀ ਰਹਿਣਾ ਬਈ ਮੇਰਾ ਭਲਾਈ ਕਰ ਰਿਹਾ ਵਾਹਿਗੁਰੂ, ਚਾਹੇ ਦੁੱਖ ਆਉਂਦਾ ਚਾਹੇ ਸੁੱਖ ਆਉਂਦਾ, ਐਂ ਸਮਝੀ ਬਈ ਭਲਾ ਹੋ ਰਿਹਾ। ਪਰਮੇਸ਼ੁਰ ਪਾਣੇ ਕੋ ਮਾਨ, ਹਰ ਕੋ ਭਲਾ ਕਰੇ ਇਮ ਜਾਣ, ਵੀ ਮੇਰਾ ਭਲਾ ਕਰ ਰਿਹਾ, ਜੇ ਕਿਸੇ ਦਾ ਵਿਛੋੜਾ ਹੁੰਦਾ ਇਹ ਵੀ ਮੇਰਾ ਭਲਾਈ ਕਰ ਰਿਹਾ। ਕਹਿੰਦਿਆਂ ਦੁੱਖ ਭੋਗ ਸਦਮਾਰ ਇਹ ਵੀ ਦਾਤ ਤੇਰੀ ਦਾਤ। ਕਹਿੰਦੇ ਕਿਸੇ ਨੂੰ ਦੋਸ਼ ਨਾ ਆਰੋਪਣ ਕਰੀ। ਜਿਹੜਾ ਵਾਹਿਗੁਰੂ ਸਾਰੇ ਪਰਿਪੂਰਨ ਹੈ ਉਹਦਾ ਤੂੰ ਧਿਆਨ ਰੱਖੀ। ਬਾਕੀ ਹੈਗਾ ਤਨ ਹੰਤਾ ਕੋ ਤਜ ਅਭਿਆਸ, ਕਿਸੇ ਦੇ ਤਨ ਨੂੰ ਹੰਤ ਨਾ ਕਰੀ, ਖਤਮ ਨਾ ਕਰੀ, ਮਾਰੀ ਨਾ ਕਿਸੇ ਨੂੰ, ਕਿਸੇ ਜੀਵ ਨੂੰ ਨਾ ਮਾਰੀ। ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ, ਕਿਸੇ ਜੀਵ ਨੂੰ ਕਦੇ ਨਾ ਦੁੱਖ ਦੇਵੇ, ਸਾਰੇ ਜੀਵ ਸੰਗ ਸਮਾਵੋ, ਦੁੱਖ ਨਾ ਦੇ ਕਿਸੇ ਜੀ, ਪਤ ਸਿਉ ਕਰ ਜਾ। ਕਹਿੰਦਾ ਦੁੱਖ ਨਾ, ਮਹਾਰਾਜ ਕਹਿਣ ਲੱਗੇ ਕਿਸੇ ਜੀਵ ਨੂੰ ਨਾ ਦੁੱਖ ਦੇ। ਫਿਰ ਤੂੰ ਸੱਚ ਦਾ ਵਰਤ ਰੱਖੀ, ਸੰਤੋਖ ਨੂੰ ਬਣਾਈ ਤੀਰਥ, ਗਿਆਨ ਧਿਆਨ ਵਿੱਚ ਇਸ਼ਨਾਨ ਕਰੀ, ਐਵੇਂ ਪਾਣੀ ਵਿੱਚ ਨਾ ਨੱਠਿਆ ਫਿਰ। ਕਿਉਂਕਿ ਅਸਲੀ ਤੀਰਥ ਜਿਹੜਾ ਹੈ ਉਹ ਸੱਚ ਦਾ ਵਰਤ ਰੱਖ ਤੇ ਸੰਤੋਖ ਦਾ ਤੀਰਥ। ਜਿੱਥੇ ਸੰਤੋਖ ਦਾ ਤੀਰਥ ਹੈ ਉੱਥੇ ਕਹਿੰਦੇ ਫਿਰ ਪਾਣੀ ਕਿਹੜਾ ਹੈ? ਕਹਿੰਦੇ ਗਿਆਨ ਅਤੇ ਧਿਆਨ, ਗੁਰੂ ਦਾ ਧਿਆਨ ਅਤੇ ਤੱਤ ਵਸਤੂ ਦਾ ਗਿਆਨ, ਇਹ ਇਸ਼ਨਾਨ ਹੈ। ਦੇਵਤੇ ਦੀ ਪੂਜਾ ਅੰਦਰ ਦਿਆ ਹੈ ਅਤੇ ਖਿਮਾ ਜਿਹੜੀ ਹੈ ਇਹ ਮਾਲਾ ਫੇਰਨੀ ਹੈ। ਜਿਹੜੇ ਇਸ ਤਰ੍ਹਾਂ ਦੇ ਨਾਲ ਜੀਵਨ ਬਤੀਤ ਕਰਦੇ ਨੇ ਉਹ ਪ੍ਰਧਾਨ ਨੇ ਕਹਿੰਦੇ ਮਨੁੱਖ, ਬਾਕੀ ਭਟਕਣ ਵਾਲਿਆਂ ਨੂੰ ਕੁਛ ਨਹੀਂ ਮਿਲਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਵੀ ਇਹ ਰਹਿਤਾਂ ਜਿਹੜੀਆਂ ਅਸੀਂ ਤੈਨੂੰ ਦੱਸਦੇ ਹਾਂ ਨਾ, ਇੱਕ ਤਾਂ ਰਹਿਤਾਂ ਪੰਜ ਪਿਆਰੇ ਦੱਸਦੇ ਨੇ, ਬਈ ਕਕਾਰ ਰੱਖੀ ਤੂੰ ਆਹ ਨਾ ਕਰੀ ਉਹ ਨਾ ਕਰੀ ਆਹ ਬੱਜਰ ਕਰਹਿ ਤਾ ਫਲਾਣੀਆਂ ਤਿਮਕੀ ਹੈ। ਇੱਕ ਰਹਿ ਤਾਂ ਉਹ ਨੇ ਜਿਹਨਾਂ ਦੇ ਨਾਲ ਪਰਮੇਸ਼ਰ ਦੇ ਰਸਤੇ ਦੇ ਉੱਤੇ ਤੁਰੀ ਦਾ, ਜਿਹੜੇ ਰੱਬ ਨੂੰ ਰਹਿਤ ਖਿੱਚਦੀ ਹੈ ਉਹ ਤਾਂ ਹੈਗੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਜਿਹੜੀਆਂ ਰਹਿਤਾਂ ਇਰਾਦਾ ਸਾਡਾ ਪੱਕਾ ਰੱਖਦੀਆਂ ਨੇ ਉਹ ਪੰਜ ਪਿਆਰੇ ਦੱਸਦੇ, ਕਿਉਂਕਿ ਇਰਾਦਾ ਕੱਚਾ ਹੋਇਆ ਅਸੀਂ ਗਿਰ ਜਾਵਾਂਗੇ ਰਹਿਤ ਤੋਂ, ਪਤਾ ਲੱਗ ਜੂ ਵੀ ਇਰਾਦਾ ਕੱਚਾ, ਇਹਨੇ ਬਚਨ ਕਰਿਆ ਸੀ ਖਿਸਕ ਗਿਆ ਹੈ, ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ। ਉਹ ਬਚਨ ਨੂੰ ਦਿੰਦੇ ਨੇ ਵੀ ਇਹ ਤਾਂ ਸਰੀਰ ਦੀਆਂ ਰਹਿਤਾਂ ਰੱਖਣੀ, ਬਾਕੀ ਜੋ ਪਰਮੇਸ਼ੁਰ ਨੂੰ ਮਿਲਣ ਵਾਲੀਆਂ ਰਹਿਤਾਂ ਨੇ ਪੌੜੀਆਂ ਨੇ ਉਹ ਅੰਦਰਲੀਆਂ ਹੋਇਆ ਕਰਦੀਆਂ। ਸੋ ਮਹਾਰਾਜ ਕਹਿੰਦੇ ਪਿਆਰਿਆ ਇਹ ਰਹਿਤ ਯਾਦ ਰੱਖੀ ਕਿਸੇ ਜੀਵ ਨੂੰ ਨਾ ਦਿਖਾਈ, ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾ। ਜਦੋਂ ਜੀ ਤੇ ਦਇਆ ਕਰੇਗਾ ਪਰਮੇਸ਼ੁਰ ਪ੍ਰਸੰਨ ਹੋ ਜਾਂਦਾ, ਕਿਉਂਕਿ ਉਹਦੀ ਉਹ ਸ੍ਰਿਸ਼ਟੀ ਹੈ ਸਾਰੀ, ਹੋਰ ਕੋਈ ਨਹੀਂ ਬਣਾਉਣ ਵਾਲਾ, ਵੀ ਇਹ ਫਲਾਣੇ ਦੀ ਸ੍ਰਿਸ਼ਟੀ ਹੈ, ਸ਼ੈਤਾਨ ਦੀ ਬਣੀ ਹੋਈ, ਭੰਨੋ ਇਹਨੂੰ, ਤੋੜੋ ਇਹਨੂੰ, ਮਾਰੋ ਇਹਨੂੰ। ਵਾਹਿਗੁਰੂ ਨੇ ਮਾਰਨ ਮਰਾਈ ਨਹੀਂ ਬਣਾਈ ਹੈ, ਵਾਹਿਗੁਰੂ ਜੀ ਨੇ ਤਾਂ ਪਿਆਰ ਬਣਾਇਆ, ਕਿਉਂਕਿ ਉਹ ਆਪ ਪਿਆਰ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਾਲ, ਪਿਆਰ ਦਾ ਰੂਪ ਧਾਰ ਕੇ ਫੈਲਿਆ ਹੋਇਆ। ਜਦੋਂ ਪਿਆਰ ਤੋਂ ਅਸੀਂ ਉਲਟੇ ਜਾਵਾਂਗੇ ਫਿਰ ਅਸੀਂ ਵਾਹਿਗੁਰੂ ਦੇ ਮੰਡਲ 'ਚੋਂ ਨਿਕਲ ਗਏ, ਵਾਹਿਗੁਰੂ ਦੇ ਨੇੜੇ ਤਾਂ ਜਾਵਾਂਗੇ ਨਹੀਂ, ਮਾਇਆ ਦੇ ਮੰਡਲ 'ਚ ਲੈ ਜਾਵਾਂਗੇ। ਉੱਥੇ ਸਭ ਚੀਜ਼ਾਂ ਨੇ, ਮਾਇਆ ਦੇ ਵਿੱਚ ਬਹਿ ਕੇ ਆਦਮੀ ਭੁੱਲ ਕੇ ਜੰਮਦਾ ਮਰਦਾ ਰਹਿੰਦਾ। ਕਹਿੰਦੇ ਦਇਆ ਜਿਹੜੀ ਹੈ ਇਹ ਤੋਂ ਧਰਮ ਦਾ ਜਨਮ ਹੁੰਦਾ, ਜੇ ਦਇਆ ਨਾ ਹਿਰਦੇ 'ਚ ਹੋਵੇ ਧਰਮ ਨਹੀਂ ਪੈਦਾ ਹੋਇਆ ਕਰਦਾ। ਤੌਲ ਧਰਮ ਦਇਆ ਕਾ ਪੂਤ, ਰੋਜ਼ ਪੜ੍ਹਦੇ ਹਾਂ ਦਇਆ ਦਾ ਪੁੱਤ ਕੌਣ ਹੈ? ਧਰਮ। ਜੇ ਦਇਆ ਹੀ ਨਹੀਂ ਹਿਰਦੇ ਦੇ ਅੰਦਰ ਧਰਮ ਕਿੱਥੋਂ ਆਜੂਗਾ? ਇੱਕ ਵਾਰੀ ਇੱਕ ਬਹੁਤ ਵੱਡਾ ਹੱਜ ਮੱਕੇ ਦੇ ਦਰਸ਼ਨ ਕਰਨ ਵਾਸਤੇ ਪੈਦਲ ਜਾ ਰਿਹਾ, ਪਹਿਲੇ ਜ਼ਮਾਨਿਆਂ 'ਚ ਪੈਦਲ ਤੁਰਦੇ ਸੀ, ਸਾਲ ਸਾਲ ਵੀ ਲੱਗ ਜਾਂਦਾ ਸੀ, ਦੂਰ ਦਰਾਜ ਤੋਂ ਦੁਨੀਆ ਆਉਂਦੀ। ਅਤੇ ਉਸ ਹੱਜ ਦੇ ਵਿੱਚ ਇੱਕ ਲੜਕੀ ਜਿਸ ਨੂੰ ਮੁੱਲ ਖਰੀਦਿਆ ਗਿਆ ਸੀ, ਗੁਲਾਮ ਸੀ, ਉਹਦਾ ਮਾਲਕ ਉਹਨੂੰ ਵੀ ਨਾਲ ਲੈ ਕੇ ਤੁਰ ਪਿਆ। ਉਹਦਾ ਨਾਂ ਸੀ ਰਾਵੀਆ। ਉਹ ਹਰ ਵਕਤ ਬੰਦਗੀ ਕਰਦੀ ਸੀ, ਪੰਜੇ ਨਵਾਜ਼ਾਂ ਪੜ੍ਹਦੀ ਸੀ ਅਤੇ ਨਾਲ ਬੰਦਗੀ ਕਰਦੀ ਸੀ, ਬੈਠ ਜਾਂਦੀ ਸੀ ਚੌਂਕੜਾ ਮਾਰ ਕੇ, ਜਦ ਵਿਹਲ ਮਿਲਣਾ ਸੇਵਾ ਤੋਂ ਵਿਹਲੀ ਹੋ ਕੇ ਉਸ ਵੇਲੇ ਨਾਮ ਜਪਦੀ। ਬੜਾ ਹੀ ਨਰਮ ਦਿਲ ਸੀ ਉਹਦਾ। ਉਹ ਕਾਫਲਾ ਜਦ 60 ਕੋਹ ਉਰੇ ਰਹਿ ਗਿਆ ਮੱਕੇ ਤੋਂ, ਰਾਤ ਕੱਟੀ ਉਹਨਾਂ ਨੇ ਇੱਕ ਖੂਹ ਦੇ ਕੋਲ ਜਿੱਥੇ ਪਾਣੀ ਮਿਲਦਾ ਸੀ। ਕਾਫਲਾ ਸਾਰਾ ਤਿਆਰ ਹੋ ਗਿਆ, ਰਾਵੀਆ ਵੀ ਤਿਆਰ ਹੋਈ ਹੈ। ਕੀ ਦੇਖਦੀ ਹੈ ਕਿ ਖੂਹ ਦੇ ਦੁਆਲੇ 5-6 ਕਤੂਰੇ ਲੈ ਕੇ ਕੁੱਤੀ ਘੁੰਮ ਰਹੀ ਹੈ, ਅਤੇ ਵਾਰ ਵਾਰ ਬੱਚੇ ਵੀ ਪਾਣੀ ਨੂੰ ਦੇਖ ਰਹੇ ਨੇ ਅਤੇ ਕੁੱਤੀ ਵੀ ਪਾਣੀ ਨੂੰ ਦੇਖ ਰਹੀ ਹੈ। ਉਹ ਸਮਝ ਗਈ ਵੀ ਇਹ ਐਂ ਕਹਿੰਦੀ ਹੈ ਬਈ ਮੈਂ ਪਾਣੀ ਤੱਕ ਨਹੀਂ ਪਹੁੰਚ ਸਕਦੀ, ਮੈਨੂੰ ਪਿਆਸ ਲੱਗੀ ਹੋਈ ਹੈ, ਮੇਰੇ ਬੱਚਿਆਂ ਨੂੰ ਵੀ ਪਿਆਸ ਲੱਗੀ ਹੋਈ ਹੈ। ਉਹਨਾਂ ਨੇ ਤਾਂ ਫਰਿਆਦ ਤਾਂ ਨਹੀਂ ਨਾ ਕਰਨੀ ਹੈ, ਉਹ ਤਾਂ ਵਿਚਾਰੇ ਬੇਵੱਸ ਨੇ, ਮਨੁੱਖ ਦੇ ਅਧੀਨ ਨੇ। ਸੋ ਕਾਫਲਾ ਸਾਰਾ ਤੁਰ ਗਿਆ, ਨਾਲ ਦੇ ਸਾਥੀ ਸੰਗ ਜਿਹਨੂੰ ਕਹਿੰਦੇ ਨੇ ਤੁਰ ਗਿਆ। ਉਹਦੇ ਬਾਅਦ ਇਹ ਕੋਸ਼ਿਸ਼ ਕਰਨ ਲੱਗੀ ਕਿ ਕਿਸੇ ਤਰੀਕੇ ਦੇ ਨਾਲ ਮੈਂ ਇਹਨੂੰ ਪਾਣੀ ਪਿਲਾਵਾਂ। ਕੋਈ ਡੋਲ ਕੋਲ ਨਹੀਂ ਸੀ, ਉਹ ਕਾਫਲੇ ਵਾਲਿਆਂ ਦੇ ਨਾਲ ਚਲਿਆ ਗਿਆ ਸਾਰਾ ਸਮਾਨ। ਉਸ ਵੇਲੇ ਇਸਨੇ ਇੱਕ ਢੰਗ ਸੋਚ ਲਿਆ ਕਿ ਮੇਰੇ ਕੋਲ ਹੋਰ ਤਾਂ ਕੁਛ ਨਹੀਂ, ਕੇਸ ਨੇ ਜਿਹਨਾਂ ਨਾਲ ਮੈਂ ਸੁੰਦਰ ਲੱਗਦੀ ਹਾਂ, ਇਹ ਮੈਂ ਕੱਟ ਲਵਾਂ, ਕੱਟ ਕੇ ਇਹਦੀ ਰੱਸੀ ਵੱਟ ਲਾਂ। ਇਸੇ ਤਰ੍ਹਾਂ ਕਰਿਆ, ਰੱਸੀ ਵੱਟ ਲਈ ਅਤੇ ਜਿਸ ਵਾਰ ਰੱਸੀ ਨੂੰ ਫੜਾਇਆ ਉਹ ਖੂਹ ਦੇ ਅੱਧ ਵਿੱਚ ਬਿਨਾ ਪਹੁੰਚੀ, ਖੂਹ ਡੂੰਘਾ ਸੀ। ਉਸ ਵੇਲੇ ਜਿਹੜੇ ਕੱਪੜੇ ਪਾਏ ਹੋਏ ਸੀ, ਕੱਪੜੇ ਪਾੜ ਪਾੜ ਕੇ ਰੱਸੀ ਬਣਾਉਣ ਲੱਗ। ਅਖੀਰ ਸਿਰ 'ਤੇ ਲੈਣ ਵਾਲਾ ਬਸਤਰ ਜਿਹੜਾ ਸੀ ਉਹ ਥੋੜ੍ਹਾ ਜਿਹਾ ਰੱਖ ਕੇ ਉਹ ਵੀ ਪਾੜ ਕੇ ਰੱਸੀ ਬਣਾ ਲਈ, ਸਾਰੀ ਰੱਸੀ ਬੰਨ੍ਹੀ ਤਾਂ ਉਹ ਪਾਣੀ ਤੱਕ ਪਹੁੰਚ ਗਈ। ਮਨ ਦੇ ਅੰਦਰ ਬਹੁਤ ਲਗਨ ਹੈ ਜ਼ਬਰਦਸਤ, ਆਪਣਾ ਨੁਕਸਾਨ ਕਰੀ ਜਾਂਦੀ ਹੈ, ਪਤਾ ਹੈ ਮੇਰੇ ਕੋਲ ਪਹਿਨਣ ਨੂੰ ਕੱਪੜਾ ਕੋਈ ਨਹੀਂ ਰਿਹਾ, ਬਰਹਿਣਾ ਮੈਂ ਹੋ ਚੁੱਕੀ ਹਾਂ। ਉਸ ਵੇਲੇ ਉਹਨੇ ਪਾਣੀ ਕੱਪੜਾ ਡੋਬ ਲਿਆ ਕਰੇ, ਬਾਹਰ ਆ ਕੇ ਨਿਚੋੜ ਦਿਆ ਕਰੇ, ਅਤੇ ਉਹ ਉਹਨਾਂ ਨੇ ਪਾਣੀ ਪੀ ਲਿਆ। ਪਾਣੀ ਪੀਤਾ ਹੋਇਆ ਹੁਣ ਇਹਦੇ ਕੋਲ ਕੱਪੜਾ ਤਾਂ ਕੋਈ ਹੈ ਨਹੀਂ ਸੀ, ਵੀ ਮੈਂ ਤੁਰਾਂ ਕਿਵੇਂ, ਇਹਨੇ ਰੇਤੇ ਵਿੱਚ ਇੱਕ ਗਲ ਥਈ ਟੋਆ ਪੱਟ ਲਿਆ 2 ਫੁੱਟ ਗਹਿਰਾ, ਉਹਦੇ 'ਚ ਬੈਠ ਕੇ ਹੱਥਾਂ ਨਾਲ ਰੇਤਾ ਪਾ ਲਿਆ। ਗਰਦਨ ਗਰਦਨੇ ਨੰਗੀ ਸੀ, ਬਾਕੀ ਸਾਰੀ ਰੇਤੇ 'ਚ ਬੈਠ ਗਈ। ਲੋਕ ਇਹ ਲੋਕ ਚਲੇ ਗਏ ਜਾ ਕੇ, ਜਿਸ ਵਕਤ ਹੱਜ ਦੇ ਵਾਸਤੇ ਦਿਨ ਆਇਆ ਹੱਜ ਦਾ, ਉਸ ਵੇਲੇ ਹੈਰਾਨ ਹੋ ਗਏ, ਕਾਬਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਸਾਰੇ ਹੈਰਾਨ ਹੋਣ ਵੀ ਮੇਰੀ ਅੱਖ ਨੂੰ ਕੁਛ ਹੋ ਗਿਆ, ਮੇਰੀ ਨੂੰ ਹੋ ਗਿਆ, ਮੇਰੀ ਨੂੰ ਹੋ ਗਿਆ, ਕਾਬਾ ਕਿੱਥੇ ਚਲਿਆ ਗਿਆ? ਆਹੀ ਜਗ੍ਹਾ ਜਿੱਥੇ ਹਰ ਸਾਲ ਆਉਂਦੇ। ਉਸ ਵੇਲੇ ਇਬਰਾਹੀਮ ਜੋ ਮੁਖੀ ਸੀ ਉਸ ਵੇਲੇ ਦਾ, ਉਹਨੇ ਦੁਆ ਕੀਤੀ, ਹੇ ਅੱਲਾਹ ਤਾਲਾ ਸਾਨੂੰ ਨੇਤਰ ਦੇ, ਕਿਉਂਕਿ ਤੂੰ ਸਾਡੇ ਨੇਤਰਾਂ ਤੋਂ ਓਹਲੇ ਛੁਪ ਗਿਆ, ਨਾ ਸਾਨੂੰ ਹੱਥ ਲਾਇਆ ਪਤਾ ਲੱਗਦਾ, ਅਤੇ ਐਂ ਲੱਗਦਾ ਵੀ ਜਿਵੇਂ ਉੜ ਕੇ ਚਲਿਆ ਗਿਆ ਹੁੰਦਾ ਕਿਤੇ। ਕਿਰਪਾ ਕਰ ਸਾਨੂੰ ਦੱਸ ਬਈ ਉਹ ਕੌਣ ਭਗਤ ਹੈ, ਉਹਨੇ ਕੀ ਕੀ ਨੇਕ ਕੰਮ ਕਰਿਆ ਅਤੇ ਕਿੱਥੇ ਗਿਆ? ਆਵਾਜ਼ ਆਈ, ਆਕਾਸ਼ਬਾਣੀ ਹੋਈ, ਕਹਿੰਦੇ ਹਾਜੀ ਉਹ ਕਾਬਾ 60 ਕੋਹ ਦੇ ਉੱਤੇ ਰਾਵੀਆ ਨੂੰ ਦਰਸ਼ਨ ਦੇਣ ਗਿਆ ਹੋਇਆ। ਕਹਿੰਦੇ ਹੇ ਅੱਲਾਹ ਤਾਲਾ, ਉਹ ਰਾਵੀਆ ਨਾਮ ਦੀ ਲੜਕੀ ਨੇ ਕਿਹੜਾ ਪੁੰਨ ਕਰਿਆ? ਉਹ ਕਹਿਣ ਲੱਗੀ ਮੇਰੇ ਜੀਵਾਂ 'ਤੇ ਤਰਸ ਕਰਿਆ, ਮੇਰੇ ਜੀਵਾਂ 'ਤੇ ਤਰਸ ਕਰਕੇ ਆਪਣੇ ਸਿਰ ਦੀ ਸ਼ੋਭਾ ਗਵਾ ਲਈ, ਤਨ ਦੇ ਕੱਪੜੇ ਪਾ ਲਏ, ਅਤੇ ਮੈਂ ਦਇਆ ਦੇ ਵਸ ਵਿੱਚ ਹਾਂ। ਜਿੱਥੇ ਦਇਆ ਹੋਵੇਗੀ ਉੱਥੇ ਕਹਿੰਦੇ ਮੈਂ ਵਸਦਾ ਹੋਵਾਂ, ਕਿਉਂਕਿ ਉਸ ਥਾਂ ਦੇ ਉੱਤੇ ਧਰਮ ਨੂੰ ਥਾਂ ਮਿਲ ਜਾਂਦਾ। ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਜਿੱਥੇ ਖਿਮਾ ਵਸਦੀ ਹੈ ਉਸ ਥਾਂ ਦੇ ਉੱਤੇ ਮੈਂ ਵਸਦਾ। ਸੋ ਕਹਿਣ ਲੱਗੇ ਪਿਆਰਿਓ ਦਰਸ਼ਨ ਕਰਨੇ ਹੈ ਤਾਂ ਜਾਓ 60 ਮੀਲ 'ਤੇ। ਉੱਥੇ ਜਦ ਜਾਂਦੇ ਨੇ ਹੈਰਾਨ ਹੋ ਗਏ ਵੀ ਕਾਬਾ ਵੀ ਖੜ੍ਹਾ ਹੈ ਅਤੇ ਰਾਵੀਆ ਦੇ ਦੁਆਲੇ ਜੰਗਲੀ ਜਾਨਵਰ ਜਿਹੜੇ ਇੱਕ ਦੂਜੇ ਨੂੰ ਖਾ ਜਾਂਦੇ ਨੇ ਉਹ ਬੈਠੇ। ਇਹ ਕੀ ਗੱਲ ਹੈ? ਜਿਸ ਵਕਤ ਰਾਵੀਆ ਦੇ ਕੋਲ ਜਾਂਦੇ ਨੇ ਦਰਸ਼ਨ ਹੋ ਗਏ ਕਾਬਾ ਦੇ, ਉਹਦੇ ਬਾਅਦ ਉਹ ਤਾਂ ਅਲੋਪ ਹੋ ਗਿਆ ਅਤੇ ਰਾਵੀਆ ਦੇ ਕੋਲ ਜਾ ਕੇ ਗੱਲ ਕਰਨਾ ਚਾਹੁੰਦੇ। ਉਹ ਕਹਿੰਦੀ ਵੀਰੋ ਮੇਰੇ ਕੋਲ ਵਸਤਰ ਨਹੀਂ ਹੈ ਕੋਈ, ਪਹਿਲਾਂ ਵਸਤਰ ਦੇਵੋ ਮੇਰੇ ਪਿੰਡ। ਵਸਤਰ ਦਿੱਤੇ ਗਏ, ਵਸਤਰ ਪਹਿਨੇ। ਕਹਿਣ ਲੱਗੇ ਤੈਂ ਕਿਹੜਾ ਨੇਕ ਕੰਮ ਕਰਿਆ ਜਿਹਦੇ ਕਰਕੇ ਅੱਲਾਹ ਤਾਲਾ ਤੇਰੇ 'ਤੇ ਇੰਨਾ ਖੁਸ਼ ਹੋ ਗਿਆ ਕਿ ਕਾਬੇ ਨੂੰ ਚੱਕ ਕੇ ਹੀ ਤੇਰੇ ਕੋਲ ਲਿਆ ਤਾ? ਕਹਿਣ ਲੱਗੀ ਮੈਨੂੰ ਨਹੀਂ ਪਤਾ ਮੈਂ ਨੇਕ ਕੰਮ ਕੀ ਕਰਿਆ, ਪਰ ਮੇਰੇ ਚਿੱਤ ਵਿੱਚ ਦਇਆ ਪੈਦਾ ਹੋ ਗਈ। ਇਹ ਕੁੱਤੀ ਨੂੰ ਅਤੇ ਇਹਦੇ ਬੱਚਿਆਂ ਨੂੰ ਮੈਂ ਆਪਣੇ ਕੱਪੜੇ ਲੀੜੇ ਕੇਸ ਰੱਸੀ ਵੱਟ ਕੇ ਕਹਿੰਦੇ ਇਹਨੂੰ ਪਾਣੀ ਪਿਲਾਇਆ। ਸੋ ਦਇਆ ਗੁਰੂ ਘਰ ਦੇ ਅੰਦਰ, ਮਹਾਰਾਜ ਕਹਿੰਦੇ ਜਿੱਥੇ ਦਇਆ ਹੈ ਉੱਥੇ ਧਰਮ ਹੈ, ਤੌਲ ਧਰਮ ਦਇਆ ਕਾਪੂਤ, ਉਹ ਪੁੱਤਰੇ ਦਇਆ ਦਾ। ਜਿੱਥੇ ਦਇਆ ਨਹੀਂ ਹੈ ਉਸ ਥਾਂ ਦੇ ਉੱਤੇ ਰੱਬ ਨੇੜੇ ਤੇੜੇ ਵੀ ਨਹੀਂ ਆਉਂਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਦੇਖ ਭਾਈ ਤੂੰ ਵੱਡਾ ਅਫਸਰ ਹੈ, ਦੂਜੀ ਰਹਿ ਤੈਨੂੰ ਅਸੀਂ ਦੱਸਦੇ ਹਾਂ ਕਿ ਕਿਸੇ ਉੱਤੇ ਜ਼ੋਰ ਜ਼ੁਲਮ ਨਾ ਕਰੀ, ਜ਼ੋਰ ਕਰਕੇ ਜ਼ੁਲਮ ਨਾ ਕਰੀ, ਕਿਉਂਕਿ ਜ਼ੋਰ ਕਰਨਾ ਹੀ ਜ਼ੁਲਮ ਹੈ, ਜ਼ੋਰ ਕੀਆ ਸੋ ਜ਼ੁਲਮ ਹੈ। ਲੈ ਜਵਾਬ ਖੁਦਾਏ, ਜਿਹੜਾ ਜ਼ੋਰ ਦਿਖਾਉਂਦਾ ਆਪਣਾ ਗਰੀਬ ਨੂੰ ਜ਼ੋਰ ਦਿਖਾਉਂਦਾ ਹੈ, ਨੁਕਸਾਨ ਪਹੁੰਚਾਉਂਦਾ ਹੈ, ਉਹ ਕਹਿੰਦੇ ਜ਼ੁਲਮ ਕਰਦਾ, ਅਤੇ ਜਿਹੜਾ ਜ਼ੁਲਮ ਕਰਦਾ ਹੈ ਉਹ ਤਾਂ ਵਾਹਿਗੁਰੂ ਫਿਰ ਲੇਖੇ ਲੈਂਦਾ। ਕਬੀਰ ਜ਼ੋਰੀ ਕੀ ਹੈ ਜ਼ੁਲਮ ਹੈ, ਕਹਿਤਾ ਨਾ ਹਲਾਲ। ਜਾਨਵਰ ਨੂੰ ਮਾਰ ਲੈਂਦਾ, ਮੁੱਲਾ ਨੂੰ ਕਹਿੰਦੇ ਆ ਵੀ ਤੂੰ ਕਹਿੰਦਾ ਮੈਂ ਹਲਾਲ ਕਰ ਲਿਆ, ਹੁਣ ਮੈਨੂੰ ਕੋਈ ਦੋਸ਼ ਨਹੀਂ ਲੱਗਣਾ, ਅਤੇ ਹੁਣ ਮੈਂ ਤਾਂ ਰੱਬ ਨੇ ਵੀ ਲੇਖਾ ਨਹੀਂ ਪੁੱਛਣਾ ਕਿਉਂਕਿ ਮੈਂ ਕਲਮਾ ਪੜ੍ਹ ਕੇ ਗਲ ਵੱਢਿਆ। ਦੂਆ ਕਹਿੰਦਾ ਮੈਂ ਝਟਕਾ ਕਰ ਲਿਆ, ਮੇਰੇ ਝਟਕੇ ਨਾਲ ਪਵਿੱਤਰ ਹੋ ਗਿਆ ਸਭ ਕੁਛ, ਤੂੰ ਤਾਂ ਆਪ ਹੀ ਨਹੀਂ ਪਵਿੱਤਰ, ਤੇਰੇ ਝਟਕੇ ਨਾਲ ਕੀ ਪਵਿੱਤਰ ਹੋਣਾ ਪਿਆਰਿਆ, ਕਿਹਦੀ ਮੁਕਤੀ ਕਰੇਗਾ, ਤੇ ਤਾਂ ਆਪ ਵੀ ਮੁਕਤ ਨਹੀਂ ਅਜੇ ਹੋਇਆ। ਸੋ ਜ਼ੋਰੀ ਕੀ ਹੈ ਜ਼ੁਲਮ ਹੈ, ਕਹਿਤਾ ਨਾ ਹਲਾਲ, ਦਫ਼ਤਰ ਲੇਖਾ ਮੰਗੀ ਹੈ, ਹੋਏਗਾ ਕੌਣ ਹਵਾਲ, ਜਦੋਂ ਉੱਥੇ ਲੇਖੇ ਦੇਣੇ ਪੈ ਗਏ ਫਿਰ ਤੇਰਾ ਬਣੂ ਕੀ? ਕਬੀਰ ਖੂਬ ਖਾਣਾ ਖਿਚੜੀ ਜਾਮਾ ਅੰਮ੍ਰਿਤ ਲਾਉਣ, ਹੀਰਾ ਰੋਟੀ ਖਾਰਨੇ ਗਲਾ ਕਟਾਵੇ ਕੌਣ। ਜਾਨਵਰ ਮਾਰ ਮਾਰ ਕੇ ਰੋਟੀ ਖਾਂਦਾ ਹੈ, ਜਾਨਵਰਾਂ ਨੇ ਤੇਤੇ ਲੇਖਾ ਲੈਣਾ, ਲੇਖੇ ਤੇ ਦੇਣੇ ਤੈਨੂੰ ਔਖੇ ਹੋ ਜਾਣਗੇ। ਬਹੁਤ ਔਖਾ ਹੋ ਜਾਏਗਾ, ਫਿਰ ਤੈਨੂੰ ਕੋਈ ਜਵਾਬ ਨਹੀਂ ਸੁਝਣਾ। ਐਸਾ ਲੇਖ ਨਾ ਲਿਖੀ ਜਿਹੜਾ ਧਰਮਰਾਜ ਦੇ ਜਾ ਕੇ ਲੇਖਾ ਦੇਣਾ ਪਵੇ। ਸੋ ਜ਼ੋਰ ਕੀ ਹੈ ਸੋ ਜ਼ੁਲਮ ਹੈ ਕਬੀਰ, ਜ਼ੋਰ ਕੀ ਹੈ ਜ਼ੁਲਮ ਹੈ, ਕਹਿ ਤੇ ਨੌ ਹਲਾਲ, ਦਫ਼ਤਰ ਲੇਖਾ ਮੰਗਿਆ ਹੋਏਗਾ ਕੌਣ ਹਵਾਲ। ਫਿਰ ਲੇਖਾ ਕੌਣ ਦਊਗਾ ਕਿ ਜਿਹੜੇ ਸਰੀਰ ਨੂੰ ਤੂੰ ਖਾ ਖਾ ਕੇ ਪਾਲਦਾ ਹੈ ਜਾਨਵਰਾਂ ਨੂੰ ਮਾਰ ਮਾਰ ਕੇ, ਇਹਨੇ ਤਾਂ ਇੱਥੇ ਭਸਮ ਬਣ ਜਾਣੀ ਹੈ। ਜਿਹੜਾ ਤੂੰ ਵਿਚ ਰਹਿਣਾ ਤੇਰੇ ਗਲ 'ਚ ਫੰਗਲ ਪੈਣਾ, ਇਹ ਤਾਂ ਜਲ ਜਾਣਾ, ਦੱਬ ਦੇਣਗੇ ਗਲ ਜਾਣਾ, ਪਾਣੀ 'ਚ ਕਰ ਦੇਣਗੇ ਤਾਂ ਉੱਥੇ ਗਲ ਜਾਣਾ। ਸੋ ਇਸ ਤਰ੍ਹਾਂ ਦੇ ਨਾਲ ਇਹ ਧਰਮ ਦੀ ਗੱਲ ਨਾ ਕਿਤੇ ਬਣਾ ਲਈ। ਜੀ ਵਧੋ ਤੁਮ ਧਰਮ ਕਹਿਤ ਹੋ, ਧਰਮ ਕਹੋ ਕਿਸ ਭਾਈ, ਜੀਆਂ ਨੂੰ ਮਾਰ ਕੇ ਤੂੰ ਕਹਿੰਦਾ ਮੈਂ ਧਰਮ ਕਰਦਾ, ਜੀ ਮੈਂ ਤਾਂ ਕੁਰਬਾਨੀ ਦਿੰਦਾ। ਫਿਰ ਕਹਿੰਦੇ ਧਰਮ ਪਾਪ ਕਿਹਨੂੰ ਕਹੇਗਾ, ਆਪਸ ਕੋ ਮੁਨਵਰ ਕਰਤਾ ਪੋ ਕਾਕੋ ਕਹੋ ਕਸਾਈ, ਕਸਾਈ ਕਿਹਦਾ ਨਾਂ ਰੱਖਣਾ ਪਊ ਫਿਰ? ਕਿਸਾਈਆਂ ਵਾਲੇ ਕੰਮ ਕਰਦਾ, ਨਾਂ ਤੇਰਾ ਕਸਾਈ ਹੋਏਗਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਅਗਲੀ ਰਹਿਤ ਇਹ ਹੈ ਕਿ ਵਾਹਿਗੁਰੂ ਵੱਲੋਂ ਜੋ ਹੁਕਮ ਆਉਂਦਾ ਹੈ ਉਹਦੇ ਮੁਤਾਬਕ ਤੂੰ ਪਾਣਾ ਮੈਨੂੰ, ਅਤੇ ਭਲਾ ਕਰਕੇ ਜਾਣੀ। ਅਤੇ ਉਸ 'ਤੇ ਅਗਲੀ ਰਹਿਤ ਜਿਹੜੀ ਤੈਨੂੰ ਦੱਸਦੇ ਹਾਂ ਉਹ ਇਹ ਹੈ ਕਿ ਵਾਹਿਗੁਰੂ ਅੰਦਰ ਬਾਹਰ ਸਾਰੇ ਹੈ, ਘੱਟ ਘੱਟ ਅੰਤਰ ਸਰਵ ਨਿਰੰਤਰ ਕੇਵਲ ਏਕ ਮਰਾਰੀ। ਅੰਦਰ ਵੀ ਹੋਈ ਹੈ, ਬਾਹਰ ਵੀ ਹੋਈ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ। ਧਰਨਮੈ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਵੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਏ, ਤਿਸ ਤੇ ਭਿੰਨ ਨਾਹੀਂ ਕੋ ਥੋਂ, ਗੁਰ ਪ੍ਰਸ਼ਾਦ ਨਾਨਕ ਸੁਖ ਪਉ। ਸੋ ਇਸ ਤਰ੍ਹਾਂ ਦੇ ਨਾਲ ਤੂੰ ਆਪਣਾ ਜੀਵਨ ਬਤੀਤ ਕਰ, ਐਸਾ ਕੰਮ ਨਾ ਕਰੀ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਇੱਕ ਮਜਿਸਟਰੇਟ ਸੀ, ਮਹਾਰਾਜ ਜੀ ਸੁਣਾਇਆ ਕਰਦੇ ਸੀ ਸੰਗਤਾਂ ਦੇ ਉਧਾਰ ਵਾਸਤੇ। ਉਹ ਮਜਿਸਟਰੇਟ ਨੇ ਰਿਸ਼ਵਤ ਲੈ ਕੇ, ਜਿਹੜਾ ਬੰਦਾ ਬੇਕਸੂਰਾ ਸੀ ਉਹਦੇ ਸਿਰ ਦੋਸ਼ ਮੜ ਕੇ ਉਹਨੂੰ ਫਾਂਸੀ ਦੀ ਸਜ਼ਾ ਦਵਾ ਰਿਹਾ ਸੀ, ਕਤਲ ਦਾ ਕੇਸ ਪਾ ਰਿਹਾ ਸੀ, ਅਤੇ ਪੈਸਾ ਲਿਆ ਹੋਇਆ ਸੀ ਉਹਨੇ। ਉਹ ਅਰਦਾਸਾਂ ਕਰ ਰਿਹਾ ਸੀ, ਵਾਰ ਵਾਰ ਬੇਨਤੀਆਂ ਕਰ ਰਿਹਾ ਸੀ, ਹੇ ਪ੍ਰਭੂ ਮੈਂ ਤਾਂ ਬੇਕਸੂਰ ਹਾਂ, ਤੂੰ ਕਿਰਪਾ ਕਰ। ਅਖੀਰ ਵਾਹਿਗੁਰੂ ਦੇ ਦਰ 'ਤੇ ਉਹਦੀ ਅਰਦਾਸ ਪ੍ਰਵਾਨ ਹੋ ਗਈ, ਅਤੇ ਮੈਜਿਸਟਰੇਟ ਜਿਸ ਵਕਤ ਫਾਈਨਲੀ ਲਿਖ ਰਿਹਾ ਸੀ ਆਖਰੀ ਫੈਸਲਾ, ਉਸ ਵੇਲੇ ਕੀ ਦੇਖਦਾ ਕਿ ਸਾਹਮਣੇ ਮੇਜ਼ ਦੇ ਨਾਲ ਲੱਗਿਆ ਇੱਕ ਬੰਦਾ ਖੜਾ, ਐਂ ਨਿਗਾਹ ਚੱਕੀ, ਕਹਿੰਦਾ ਤੁਮ ਕੌਣ ਹੋ, ਕਹਾਂ ਸੇ ਆ ਗਏ? ਕਹਿੰਦਾ ਮੈਂ ਕੌਣ ਹਾਂ, ਮੈਂ ਤੇਰੇ ਨਾਲ ਰਹਿਣ ਵਾਲਾ ਹਰ ਵਕਤ, ਮੇਰੇ ਨਾਲ ਤੋਂ ਮੇਰਾ ਅਰਦਰੀ ਰਹਿੰਦਾ, ਕਹਿੰਦਾ ਜਾਂ ਮੇਰੇ ਬੱਚੇ ਬਾਲ ਬੱਚੇ ਹੁੰਦੇ ਨੇ ਜਾਂ ਲੋਕ ਹੁੰਦੇ ਨੇ, ਮੇਰੇ ਨਾਲ ਤੂੰ ਕਦੇ ਦੇਖਿਆ ਨਹੀਂ। ਕਹਿੰਦੇ ਤੇਰੇ ਅੱਖਾਂ ਨਹੀਂ ਹੈ, ਮੈਂ ਰਹਿਣਾ ਤੇਰੇ ਨਾਲ, ਜਿਵੇਂ ਤੇਰੀ ਛਾਂ ਤੇਰੇ ਨਾਲ ਰਹਿੰਦੀ ਹੈ ਨਾ, ਐਂ ਮੈਂ ਰਹਿਣਾ ਤੇਰੇ ਨਾਲ। ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਅੰਗਰੇਜ਼ੀ ਵਿੱਚ ਸੀਕ੍ਰੇਟ ਫੋਟੋਗ੍ਰਾਫਰ ਹੈ, ਗੁਪਤ ਫੋਟੋਗ੍ਰਾਫਰ, ਲੁਕੇ ਤੇਰੀਆਂ ਫੋਟੋ ਲੈਂਦਾ, ਮੈਨੂੰ ਲੋਕ ਚਿੱਤਰਗੁਪਤ ਕਹਿੰਦੇ ਨੇ। ਕਹਿਣ ਲੱਗਿਆ ਅੰਦਰ ਕਿਵੇਂ ਆ ਗਿਆ? ਕਹਿੰਦਾ ਅੰਦਰ ਬਾਹਰ ਮੈਨੂੰ ਨਹੀਂ ਫਰਕ ਪੈਂਦਾ, ਨਾ ਕੋਈ ਕੰਧ ਰੋਕ ਸਕੇ, ਨਾ ਕੋਈ ਬਿਜਲੀ ਦੀ ਕਰੰਟ ਰੋਕ ਸਕੇ, ਮੈਂ ਤਾਂ ਅੰਦਰ ਰਹਿਣਾ ਸੁਖ ਰੂਪ ਦੇ ਅੰਦਰ, ਅਤੇ ਮੈਂ ਤੇਰੇ ਨਾਲ ਦੋ ਗੱਲਾਂ ਕਰਨਾ ਹੈ। ਕਹਿੰਦੇ ਕੀ? ਕਹਿੰਦਾ ਝੂਠ ਲਿਖਣ ਲੱਗਿਆ ਹੋਇਆ ਤੂੰ। ਕਹਿੰਦਾ ਤੈਨੂੰ ਕਿਵੇਂ ਪਤਾ? ਕਹਿੰਦਾ ਸਾਨੂੰ ਬਿਨ ਬੋਲਿਆ ਹੀ ਪਤਾ ਹੁੰਦਾ ਵੀ ਕੀ ਕਰ ਰਿਹਾ ਕਿਹੜਾ ਬੰਦਾ, ਅਤੇ ਤੂੰ ਪਾਪ ਕਰ ਰਿਹਾ, ਸਜ਼ਾ ਮਿਲੂ ਤੈਨੂੰ। ਕਹਿੰਦਾ ਇਹ ਤਾਂ ਗੱਲਾਂ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਵਾਲੇ ਕਹਿੰਦੇ ਹੁੰਦੇ ਨੇ, ਅਸੀਂ ਤਾਂ ਨਹੀਂ ਮੰਨਦੇ, ਪੜ੍ਹੇ ਲਿਖੇ ਬੰਦੇ ਵੀ ਗਾਹਾਂ ਲਿਖਾ ਹੁੰਦਾ, ਡਰਾਉਣ ਦੀਆਂ ਗੱਲਾਂ ਨੇ। ਕਹਿੰਦਾ ਪਿਆਰਿਆ ਡਰਾਉਣ ਦੀਆਂ ਨਹੀਂ ਹੈ, ਆ ਮੈਂ ਤੈਨੂੰ ਦਿਖਾਵਾਂ ਜਿਹੜੇ ਤੈਂ ਕਰਮ ਕਰੇ ਆ ਤੇਰੇ ਨਾਲ ਕੀ ਹਾਲ ਹੁੰਦਾ। ਮੀਂਹ ਚੱਖਾ, ਅੱਖਾਂ ਮੀਚੀਆਂ, ਦਰਗਾਹ ਦਾ ਨਕਸ਼ਾ ਦਿਖਾ, ਕੀ ਦੇਖਦਾ? ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮੱਥੇ ਧਰਮ, ਡਰ ਕੇ ਅੱਖਾਂ ਖੋਲੀਆਂ। ਕਹਿੰਦਾ ਇਹ ਸੱਚਮੁੱਚ ਹੀ ਹੈ? ਕਹਿੰਦਾ ਐਵੇਂ ਤਾਂ ਨਹੀਂ ਹੈ, ਸੱਚਮੁੱਚ ਹੀ ਹੈ, ਇਹ ਤਾਂ ਲੇਖੇ ਦੇਣੇ ਪੈਂਦੇ ਨੇ। ਉਸ ਵੇਲੇ ਡਰ ਗਿਆ, ਕਹਿਣ ਲੱਗਿਆ ਕੋਈ ਤਰੀਕਾ ਵੀ ਹੈ? ਆ ਤੇਰੇ ਹੱਥ ਵਿੱਚ ਕੀ ਹੈ ਕਾਪੀ? ਕਹਿੰਦਾ ਤੇਰੇ ਹਿਸਾਬ ਕਿਤਾਬ ਲਿਖੇ ਹੋਏ ਨੇ। ਕਹਿੰਦਾ ਦੱਸ ਸਕਦਾ? ਉਹਨੇ ਪੜ੍ਹ ਕੇ ਦੱਸਣ ਨਾ ਸ਼ੁਰੂ ਕਰਤਾ, ਤਾਂ ਆਹ ਪਾਪ ਕਰਿਆ, ਆਹ ਮੁਕੱਦਮੇ ਦਾ ਫੈਸਲਾ ਗਲਤ ਕਰਿਆ, ਇਹਦੇ 'ਚ ਇੰਨੀ ਰਿਸ਼ਵਤ ਲਈ। ਕਹਿੰਦਾ ਕਿੰਨੇ ਪਾਪ ਨੇ ਮੇਰੇ? ਕਹਿੰਦਾ 1150 ਪਾਠ ਪਾਪ ਹੈ ਤੇਰਾ। ਪੁੰਨ ਹੈ ਕੋਈ? ਕਹਿੰਦਾ ਆਹ ਦੇਖ ਪੁੰਨ ਵਾਲੀ ਕਾਪੀ ਬਿਲਕੁਲ ਖਾਲੀ ਪਈ ਹੈ, ਕੋਈ ਪੁੰਨ ਨਹੀਂ ਹੈ। ਅੱਜ ਤੱਕ ਤੂੰ ਜੀਵਨ ਧਾਰਨ ਤੋਂ ਬਾਅਦ ਨਾ ਕਦੇ ਕਿਸੇ ਸਤਸੰਗ 'ਚ ਗਿਆ, ਉੱਥੇ ਜਾ ਕੇ ਪੁੰਨ ਬਣਦੀਆਂ, ਦਰੀਆਂ ਝਾੜੋ, ਸੰਗਤ ਦੀ ਧੂੜ ਉੱਤੇ ਪੈਂਦੀ ਹੈ, ਉਹਦੇ ਨਾਲ ਅਨੇਕਾਂ ਪਾਪਾਂ ਦਾ ਖਾਤਮਾ ਹੁੰਦਾ। ਉਹ ਧੂੜ ਇੰਨੀ ਪਵਿੱਤਰ ਹੈ ਕਿ ਗੰਗਾ ਜਮਨਾ ਗੋਦਾਵਰੀ ਸਰਸਤੀ ਅਤੇ ਕਰੇ ਉਦਮ ਧੂੜ ਸਾਧੂ ਕੀ ਤਾਈਂ। ਸੰਗਤ ਦੇ ਵਿੱਚ ਕੋਈ ਮਹਾਂਪੁਰਸ਼ ਆ ਕੇ ਬੈਠ ਗਿਆ, ਉਹਦੀ ਧੂੜ ਜਿਹੜੀ ਆ ਉਹਦੇ ਵਾਸਤੇ ਅਰਦਾਸਾਂ ਕਰਦੇ ਆ ਚਾਰੇ ਵੱਡੇ ਦਰਿਆ ਤੀਰਥ ਜਿਹੜੇ ਨੇ। ਕਿਉਂ ਕਰਦੇ ਨੇ? ਉਹ ਇਹ ਕਹਿੰਦੇ ਨੇ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਬੰਦਗੀ ਕਰਨ ਵਾਲੇ ਦੀ ਧੂੜ ਜਿਹੜੀ ਹੈ ਸਾਡੀ ਮੈਲ ਗਵਾ ਦੂਗੀ। ਕਹਿੰਦੇ ਜੇ ਕਦੇ ਦਰੀਆਂ ਵੀ ਝਾੜੀਆਂ ਹੋਣ ਬੰਦਗੀ ਕਰਨ ਵਾਲੇ ਸੰਗਤ 'ਚ ਕੋਈ ਨਹੀਂ ਪਤਾ ਲੱਗਦਾ ਵੀ ਕਿੰਨੇ ਕੁ ਬੈਠੇ ਨੇ, ਉਹਨਾਂ ਦੀ ਧੂੜੀ ਨਾਲ ਤੂੰ ਪਵਿੱਤਰ ਹੋ ਜਾਂਦਾ ਤਾਂ ਤੇਰਾ ਪੁੰਨ ਬਣ ਜਾਂਦਾ। ਕਦੇ ਜਲ ਛਕਾਇਆ ਹੁੰਦਾ, ਸੇਵਾ ਕੀਤੀ ਹੁੰਦੀ, ਪੱਖੇ ਚੱਲੇ ਹੁੰਦੇ, ਜੋੜੇ ਸਾਫ਼ ਕਰੇ ਹੁੰਦੇ, ਹੋਰ ਅਨੇਕਾਂ ਦੁਨੀਆਂ ਦੀਆਂ ਸੇਵਾ ਨੇ, ਤੂੰ ਇਨਸਾਫ਼ ਦੀ ਕੁਰਸੀ 'ਤੇ ਬੈਠ ਕੇ ਇਨਸਾਫ਼ ਇਹ ਕੀਤੇ ਹੁੰਦਾ ਤਾਂ ਵੀ ਤੈਨੂੰ ਕੁਛ ਰਿਆਇਤ ਹੋ ਜਾਣੀ ਸੀ, ਭਾਵੇਂ ਤਨਖਾਹ ਦੇ ਕੇ ਤੇਤੋਂ ਆਸ ਕੀਤੀ ਜਾਂਦੀ ਹੈ ਕਿ ਤੂੰ ਇਨਸਾਫ਼ ਕਰ, ਪਰ ਫਿਰ ਵੀ ਤੇਰੀ ਦਇਆ ਦਾ ਜਿਹੜਾ ਜਜ਼ਬਾ ਹੋਣਾ ਸੀ ਉਹਦੇ ਨਾਲ ਤੇਰੇ ਪੁੰਨ ਬਣ ਜਾਣੇ ਸੀ। ਕਹਿੰਦਾ ਹੁਣ ਕੀ ਕਰਾਂ? ਕਹਿੰਦੇ ਜਿੰਨਾ ਪਾਪ ਦਾ ਧਨ ਖੱਟਿਆ ਹੈ ਉਹ ਸਾਰੇ ਦਾ ਸਾਰਾ ਲੁਟਾ ਦੇ। ਕਹਿੰਦਾ ਮੈਂ ਤਾਂ ਕੋਠੀਆਂ ਬਣਾ ਲਈਆਂ। ਕਹਿੰਦਾ ਕੋਠੀਆਂ ਨੇ ਤੈਨੂੰ ਫੜ ਲਿਆ, ਕੈਦ ਕਰ ਲਿਆ। ਕਹਿੰਦਾ ਇਹਨਾਂ ਦਾ ਕੀ ਕਰਾਂ? ਕਹਿੰਦੇ ਵੇਚ ਦੇ ਜਾਂ ਕੋਈ ਬਣਾ ਦੇ ਚੰਗੀਆਂ ਚੀਜ਼ਾਂ ਦੇ ਵਾਸਤੇ, ਥਾਂ ਦੇ ਦੇ, ਕੋਈ ਸਕੂਲ ਬਣਾ ਦੇ, ਕੋਈ ਦਵਾਈ ਖਾਨਾ ਬਣਾ ਦੇ, ਬਣੀ ਹੋਈ ਬਿਲਡਿੰਗ ਹੈ, ਢਾਉਣੀ ਕਾਨੂੰ ਹੈ, ਦੇ ਦੇ ਕਿਸੇ ਧਰਮ ਕਰਨ ਵਾਲੇ ਅਦਾਰੇ ਨੂੰ। ਉਸੇ ਤਰ੍ਹਾਂ ਨਾਲ ਕਰਿਆ, ਸਾਰੀਆਂ ਚੀਜ਼ਾਂ ਦੇ ਦਿੱਤੀਆਂ ਅਤੇ ਸਾਧੂ ਬਣਨ ਦਾ ਖਿਆਲ ਕਰ ਲਿਆ। ਉਹ ਲਿਖਣ ਲੱਗ ਗਿਆ। ਉਹ ਕਹਿੰਦਾ ਪ੍ਰੇਮੀਆਂ ਹੁਣ ਕੀ ਲਿਖ ਰਿਹਾ? ਕਹਿੰਦਾ ਤੇਰੇ ਅੰਦਰ ਨੇਕ ਖਿਆਲ ਚੱਲ ਪਏ ਨੇ, ਉਹ ਮੈਂ ਲਿਖ ਰਿਹਾ। ਕਹਿੰਦਾ ਪੜ੍ਹ ਕੇ ਸੁਣਾ। ਪੜ੍ਹ ਕੇ ਸੁਣਾਇਆ ਪੂਰੀ ਤਸੱਲੀ ਕਰਕੇ, ਕਿਉਂਕਿ ਕਾਨੂੰਨਦਾਨ ਬੰਦਾ ਸੀ, ਜਦ ਤਾਈਂ ਪੂਰੀ ਤਸੱਲੀ ਨਹੀਂ ਸੀ ਹੁੰਦੀ ਕਹੇ ਕਾਏ ਤਾਂ ਨਹੀਂ ਸੀ ਗੱਲ ਮੰਨਦਾ। ਮਹਾਰਾਜ ਕਹਿੰਦੇ ਉਹ ਬੰਦਗੀ ਕਰਨ ਲੱਗ ਗਿਆ, ਸੰਤਾਂ ਕੋਲ ਚਲਿਆ ਗਿਆ ਅਤੇ ਫਿਰ ਉਹਨੂੰ ਮਿਲਿਆ ਚਿੱਤਰਗੁਪਤ। ਉਹ ਕਹਿੰਦਾ ਮਿੱਤਰ ਤੂੰ ਅੱਜ ਕਿਵੇਂ ਆਇਆ? ਕਹਿੰਦਾ ਤੇਰੇ ਜਿਹੜੇ ਪਾਪ ਸੀ ਨਾ 1150, ਉਹ ਸਾਰਿਆਂ ਦੇ ਉੱਤੇ ਕਾਟਾ ਫਿਰ ਗਿਆ, ਕਿਉਂਕਿ ਤੈਂ ਪੁੰਨ ਵੱਧ ਕਰ ਦਿੱਤੇ। ਹੁਣ ਅੱਜ ਤੋਂ ਬਾਅਦ ਤੇਰੇ ਪੁੰਨ ਨਵੇਂ ਲਿਖੇ ਜਾਣਗੇ, ਜਿਹੜੇ ਪਾਪ ਸੀ ਉਹ ਤਾਂ ਮਿਟ ਗਏ। ਸੋ ਮਹਾਰਾਜ ਕਹਿੰਦੇ ਵੀ ਲੇਖਾ ਦੇਣਾ ਤਾਂ ਪੈਣਾ ਹੀ ਹੈ ਭਾਈ। ਸੁਣ ਨਾਨਕ ਆਖੇ ਰੇ ਮਨਾ, ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸਿਆ ਬੈਠਾ ਕੱਢਵੇ। ਤਲਵਾਂ ਪੌਸਣ ਆਕੀਆਂ, ਬਾਕੀ ਜਿਨ੍ਹਾਂ ਰਹੀ ਅਜ਼ਰਾਈ ਲਫਰੇਜ਼ਤਾ ਹੋਸੀ ਆਏ ਤਈ, ਆਪਣੇ ਜਾਣਨਾ ਸੁਝਈ ਪੀੜੀ ਗਲੀ ਫਈ। ਕੂੜ ਨੂੰ ਕੁੱਟੇ ਨਾਨਕਾ, ਓੜਕ ਸੱਚ ਨਹੀਂ। ਸੋ ਇਸ ਤਰ੍ਹਾਂ ਲੇਖਾ ਤਾਂ ਹੋਣਾ ਹੀ ਹੋਣਾ ਹੈ ਸਾਧਸੰਗ ਜੀ, ਕਰਮਾਂ ਦਾ ਲੇਖਾ ਜੇ ਮਿਟਣਾ ਹੈ ਉਹ ਬੰਦਗੀ ਕਰਕੇ ਮਿਟ ਜਾਂਦਾ। ਲੇਖ ਕੱਟੇ ਜਾਂਦੇ ਨੇ, ਮਾੜੇ ਲੇਖਾਂ ਦਾ ਖਾਤਮਾ ਨਾਮ ਜਪ ਕੇ ਹੋ ਜਾਇਆ ਕਰਦਾ। ਜਿਸ ਵਕਤ ਅੰਦਰ ਬਿਰਤੀ ਲੱਗ ਜੇ ਅਤੇ ਜੀ ਕਰੇ ਮੈਂ ਬੈਠ ਕੇ ਸਿਮਰਨ ਕਰਾਂ, ਉਦਣ ਸਮਝ ਲਓ ਵੀ ਪਿਛਲੇ ਜਿਹੜੇ ਪਾਪ ਕੀਤੇ ਹੋਏ ਸੀ ਉਹਨਾਂ ਦਾ ਹਿਸਾਬ ਕਿਤਾਬ ਅੱਜ ਖਤਮ ਹੋ ਗਿਆ, ਅਤੇ ਹੁਣ ਮੇਰਾ ਮਨ ਕਰਦਾ ਮੈਂ ਸੰਗਤ ਜਾਵਾਂ, ਹਰੀ ਦਾ ਜਸ ਸਰਵਣ ਕਰਾਂ, ਅਤੇ ਫਿਰ ਮੈਂ ਬਾਣੀ ਦਾ ਪਾਠ ਕਰਾਂ, ਬਾਣੀ ਨੂੰ ਸੁਣਾ, ਬਾਣੀ ਨੂੰ ਮੈਂ ਵਿਚਾਰਾਂ, ਬਾਣੀ ਦਾ ਰਸ ਲਵਾਂ। ਇਹ ਹੁੰਦਾ ਹੀ ਤਾਂ ਹੈ ਜੇ ਪਿਛਲੇ ਲੇਖ ਮਾੜੇ ਲੇਖ ਮਿਲੇ, ਅਤੇ ਸਤਸੰਗ ਦੀ ਪ੍ਰਾਪਤੀ, ਹਰੀ ਦੇ ਜਸ ਸੁਣਨ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਪਾਪ ਮਿਟ ਜਾਣ, ਵੱਡਾ ਭਾਗ ਬਣ ਜਾਵੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ। ਸੋ ਇਸ ਤਰ੍ਹਾਂ ਉਪਦੇਸ਼ ਦੇ ਕੇ ਮਹਾਰਾਜ ਜੀ ਨੇ ਭੇਜ ਦਿੱਤਾ, ਸਿਮਰਨ ਕਰਨ ਲੱਗ ਗਿਆ, ਅੰਮ੍ਰਿਤ ਵੇਲੇ ਜਾਗਿਆ ਕਰੇ, ਸੇਵਾ ਕਰਿਆ ਕਰੇ। ਸੰਗਤ ਬਣੀ ਹੋਈ ਸੀ ਉਹਦੇ ਜਾਣ ਲੱਗ ਗਿਆ, ਮਹਾਂਪੁਰਸ਼ ਸੰਗਤ ਕਰਦੇ ਸੀ ਉਹਨਾਂ ਦੀ ਸੇਵਾ ਕਰਨ ਲੱਗਿਆ। ਅੱਜ ਹੋਰ ਕੱਲ੍ਹ ਹੋਰ ਰੰਗ ਚੜ ਗਿਆ ਇਹਦੇ। ਬਾਦਸ਼ਾਹ ਨੇ, ਨਵਾਬ ਨੇ, ਜੋ ਗਜਨੀ ਦਾਸ ਸੀ ਬਾਦਸ਼ਾਹ, ਉਹ ਨਾਲ ਲੈ ਕੇ ਭਾਈ ਤਰੋਕੇ ਨੂੰ ਜੰਗਲ ਚਲਿਆ ਗਿਆ ਸ਼ਿਕਾਰ ਖੇਲ। ਉੱਥੇ ਉਹਨੇ ਕਿਹਾ ਵੀ ਜਿਹਦੇ ਮੂਹਰੇ ਜਿਹੜਾ ਸ਼ਿਕਾਰ ਨਿਕਲੇ ਉਹੀ ਮਾਰੂਗਾ। ਇਹ ਭਾਈ ਤਰੋਕੇ ਦੇ ਸਾਹਮਣੇ ਇੱਕ ਹਰਨੀ ਜੋ ਗਰਭਵਤੀ ਸੀ ਉਹ ਨਿਕਲੀ, ਇਹਨੇ ਤਲਵਾਰ ਮਾਰੀ, ਗਰਦਨ 'ਤੇ ਤਾਂ ਲੱਗੀ ਨਾ, ਆਹ ਦੋ ਲੱਤਾਂ ਦੇ ਪਿਛਲੇ ਪਾਸੇ ਜਿਹੜਾ ਥਾਂ ਹੁੰਦਾ ਇੱਥੇ ਲੱਗੀ। ਲੱਗਦੀ ਸਾਰ ਉਹ ਵੱਢਿਆ ਗਿਆ ਉਹਦਾ ਤਨ। ਕੀ ਦੇਖਦਾ? ਦੋ ਬੱਚੇ ਪੇਟ 'ਚੋਂ ਤੜਫ ਤੜਫ ਕੇ ਨਿਕਲ ਕੇ ਮਰ ਗਏ। ਮਰੇ ਦਾ ਇਹਦੇ ਉੱਤੇ ਬਹੁਤ ਵੱਡਾ ਅਸਰ ਪਿਆ ਵੀ ਗੁਰੂ ਮਹਾਰਾਜ ਨੇ ਤਾਂ ਕਿਹਾ ਸੀ ਦੁੱਖ ਨਾ ਦੇ ਕਿਸੇ ਜੀਵ ਪਤ ਸਿਉਂ ਕਰ ਜਾਵੋ, ਵੀ ਮੈਂ ਤਾਂ ਬੜਾ ਮਾੜਾ ਕੰਮ ਕਰਿਆ। ਮੈਂ ਤਾਂ ਗੁਰੂ ਦਾ ਵਚਨ ਕਮਾਇਆ ਨਾ। ਉਸ ਵੇਲੇ ਉਦਾਸ ਹੋ ਕੇ ਘਰ ਆਇਆ ਅਤੇ ਲਿਆ ਆਪਣੇ ਵਿਸ਼ਵਾਸ ਪਾਤਰ ਇੱਕ ਮਿਸਤਰੀ ਨੂੰ ਕਹਿਣ ਲੱਗਿਆ, ਕਹਿੰਦਾ ਵੀ ਤੂੰ ਤਲਵਾਰ ਕਾਸ਼ਤੀ ਵੀ ਬਣਾ ਸਕਦਾ? ਕਹਿੰਦਾ ਬਿਲਕੁਲ ਜੀ, ਸੱਚਮੁੱਚ ਐਂ ਲੱਗੂ ਜਿਵੇਂ ਤਲਵਾਰ ਅਸਲੀ ਹੁੰਦੀ ਹੈ। ਕਹਿੰਦਾ ਫਿਰ ਮੈਨੂੰ ਮਿਆਨ ਸਣੇ ਬਣਾ ਕੇ ਦੇ। ਉਸ ਨੇ ਉਹਦੇ ਉੱਤੇ ਐਸਾ ਰੰਗ ਕਰਿਆ ਕਿ ਪੋਲਿਸ਼ ਕਰਿਆ ਕਿ ਉਹ ਸੱਚਮੁੱਚ ਦੀ ਤਲਵਾਰ ਨਜ਼ਰ ਆਵੇ। ਭਾਈ ਤਲੋਕਾ ਬੜਾ ਖੁਸ਼ ਹੋਇਆ, ਕਹਿਣ ਲੱਗਿਆ ਵੀ ਹੁਣ ਮੈਂ ਜਿਹੜੀ ਇਸਪਾਤ ਦੀ ਤਲਵਾਰ ਹੈ ਉਹ ਲਾ ਦਿੰਦਾ ਲੋਹੇ ਦੀ, ਅਤੇ ਮੈਂ ਇਹ ਪਾ ਲਿਆ। ਉਸ ਤਰ੍ਹਾਂ ਪਾ ਕੇ ਬੰਦਗੀ ਕਰਦਾ ਰਿਹਾ, ਸਮਾਂ ਲੰਘ ਗਿਆ। ਲੇਕਿਨ ਉਹਦੇ ਕਿਸੇ ਦੋਖੀ ਨੂੰ ਪਤਾ ਲੱਗ ਗਿਆ ਬਈ ਤਲਵਾਰ ਇਹਨੇ ਕਾਠ ਦੀ ਪਹਿਨੀ ਹੋਈ ਹੈ। ਉਸ ਵੇਲੇ ਉਹਦੇ ਮਨ 'ਚ ਆਇਆ ਵੀ ਮੈਂ ਇਸ ਨੂੰ ਨੌਕਰੀ ਤੋਂ ਖਾਰਜ ਕਰਾਂ, ਵੀ ਇਹ ਐਵੇਂ ਐਡਾ ਵੱਡਾ ਅਫਸਰ ਹੋ ਕੇ ਐਡੀ ਬੜੀ ਨੌਕਰੀ ਕਰਦਾ ਹੈ, ਹੁਣ ਮੈਨੂੰ ਨੁਕਸ ਲੱਭ ਗਿਆ। ਨਵਾਬ ਦੇ ਕੋਲ ਗਿਆ, ਜਾ ਕੇ ਕਹਿਣ ਲੱਗਿਆ ਨਵਾਬ ਸਾਹਿਬ, ਜਿਸ ਰਾਖੇ ਕੋਲ ਹਥਿਆਰ ਨਾ ਹੋਵੇ ਉਹ ਜਿਹਦੀ ਰਾਖੀ ਕਰਦਾ ਕਰ ਸਕਦਾ ਕਿ ਨਹੀਂ? ਨਵਾਬ ਕਹਿਣ ਲੱਗਿਆ ਬਿਲਕੁਲ ਨਹੀਂ ਕਰ ਸਕਦਾ। ਕਹਿਣ ਲੱਗੇ ਕੀ ਗੱਲ ਤੇਰਾ ਮਤਲਬ? ਕਹਿੰਦਾ ਮਤਲਬ ਕੀ ਮਹਾਰਾਜ, ਇਹ ਜਿਹੜਾ ਤੂੰ ਕਾਫਰ ਰੱਖਿਆ ਹੋਇਆ ਨਾ ਤਲੋਕਾ ਆਪਣੀ ਰਾਖੀ ਵਾਸਤੇ, ਬੜਾ ਧੋਖੇਬਾਜ਼ ਬੰਦਾ। ਕਹਿੰਦਾ ਕਿਉਂ? ਕਹਿੰਦਾ ਇਹਨੇ ਤਲਵਾਰ ਜਿਹੜੀ ਹੈ ਲੋਹੇ ਦੀ ਉਹ ਤਾਂ ਲਾਹੀ ਹੋਈ ਹੈ, ਕਾਠ ਦੀ ਤਲਵਾਰ ਪਾਈ ਫਿਰਦਾ। ਜੇ ਤੁਹਾਡੇ 'ਤੇ ਹੱਲਾ ਹੋਇਆ ਇਹ ਲੜਾਈ ਕਿਵੇਂ ਕਰੂਗਾ, ਤੁਹਾਡੀ ਰਕਸ਼ਾ ਕਿਵੇਂ ਕਰੂਗਾ? ਨਵਾਬ ਕਹਿਣ ਲੱਗਿਆ ਦੇਖ, ਇਹ ਗੱਲ ਨਹੀਂ ਕਰ ਸਕਦਾ ਭਾਈ ਤਲੋਕਾ, ਕਿਉਂਕਿ ਉਹ ਸਿੱਖ ਹੈ ਗੁਰੂ ਦਾ, ਸਿੱਖ ਗੁਰੂ ਦਾ ਸਿੱਖ ਹੋ ਕੇ ਸਿੱਖ ਕਦੇ ਵੀ ਧੋਖਾ ਨਹੀਂ ਦਿੰਦਾ, ਕਦੇ ਬੁਰੀ ਬਾਤ ਨਹੀਂ ਕਰੇਗਾ, ਕਦੇ ਵਿਸ਼ਵਾਸਘਾਤ ਨਹੀਂ ਕਰੇਗਾ। ਸਿੱਖ ਨੂੰ ਤਾਂ ਉਹਦੇ ਗੁਰੂ ਦਾ ਹੁਕਮ ਹੈ, ਮੈਨੂੰ ਇਹ ਦੱਸਦਾ ਹੁੰਦਾ ਕਿ ਮੇਰਾ ਗੁਰੂ ਇਹ ਕਹਿੰਦਾ ਕਿ ਯੁੱਧਾਂ ਦੇ ਵਿੱਚ ਜਦੋਂ ਆਹਮਣੋ ਸਾਹਮਣੇ ਲੜਦੇ ਹਾਂ, ਜੇ ਕਿਸੇ ਦਾ ਹਥਿਆਰ ਟੁੱਟ ਜਾਵੇ ਉਹਦੇ 'ਤੇ ਵਾਰ ਉੱਥੇ ਹੀ ਰੋਕ ਦਿਓ, ਜੇ ਤੁਹਾਡੇ ਕੋਲ ਹੈ ਉਹਨੂੰ ਦਿਓ, ਨਹੀਂ ਉਹਨੂੰ ਕਹੋ ਵੀ ਹੋਰ ਕੱਢ ਲੈ ਹਥਿਆਰ, ਮੈਂ ਵੀ ਉਹ ਹਥਿਆਰ ਕੱਢਣਾ। ਉਹ ਨਿਹੱਥੇ ਦੇ ਉੱਤੇ ਵਾਰ ਨਹੀਂ ਕਰਦਾ ਕਦੇ ਵੀ ਗੁਰੂ ਦਾ ਸਿੰਘ। ਫਿਰ ਇਹ ਕਹਿੰਦੇ ਬਿਰਧ 'ਤੇ ਨਹੀਂ ਕਰਦਾ, ਇਸਤਰੀ 'ਤੇ ਨਹੀਂ ਕਰਦਾ, ਬਿਮਾਰ 'ਤੇ ਨਹੀਂ ਕਰਦਾ, ਜਿਹੜਾ ਸ਼ਰਨ ਮੰਗੇ ਉਹਦੇ 'ਤੇ ਨਹੀਂ ਕਰਦਾ, ਬੱਚੇ 'ਤੇ ਨਹੀਂ ਕਰਦਾ, ਸੁੱਤੇ ਪਏ ਬੰਦੇ 'ਤੇ ਨਹੀਂ ਕਰਦਾ, ਧੋਖਾ ਦੇ ਕੇ ਘਾਤ ਲਾ ਕੇ ਨਹੀਂ ਕਰਦਾ। ਉਹ ਕਹਿੰਦਾ ਪਿਆਰਿਆ, ਜਿਹਦੇ ਵਿੱਚ ਇੰਨੇ ਗੁਣ ਹੋਣ ਉਹ ਕਿਵੇਂ ਮਾੜਾ ਹੋ ਸਕਦਾ? ਤੂੰ ਕਾਫਰ ਕਾਫਰ ਕਹਿ ਕੇ ਉਹਨੂੰ ਨਿੰਦਦਾ। ਕਹਿੰਦਾ ਮਹਾਰਾਜ ਮੈਂ ਤਾਂ ਸੱਚੀ ਗੱਲ ਕਹਿਣਾ, ਕਿਉਂਕਿ ਨਿੰਦਕ ਜਿਹੜਾ ਹੈ ਉਹਨੇ ਗੱਲ ਕਰਨੀ ਉਹ ਕਰਨੀ ਹੈ। ਸੋ ਇਸ ਤਰ੍ਹਾਂ ਦੇ ਨਾਲ ਉਹਨੇ ਚੁਗਲੀ ਕਰ ਦਿੱਤੀ। ਚੁਗਲੀ ਅਤੇ ਨਿੰਦਾ ਦੋਏ ਪੈਣਾ ਹੋਇਆ ਕਰਦੇ ਹਾਂ, ਚੰਗੀ ਚੀਜ਼ ਨਹੀਂ ਹੈ ਚੁਗਲੀ ਕਰਨੀ, ਆਪਣਾ ਕੀਤਾ ਕਰਦਾ ਚਲੇ ਜਾਇਆ ਕਰਦਾ ਸਾਰਾ। ਸੋ ਨਵਾਬ ਦੇ ਮਨ ਵਿੱਚ ਗੱਲ ਬੈਠ ਗਈ, ਉਹਨੇ ਕਿਹਾ ਜੇ ਨਵਾਬ ਸਾਹਿਬ ਨਾ ਗੱਲ ਹੋਈ ਤਾਂ ਮੈਨੂੰ ਜਿਹੜੀ ਵੀ ਤੁਸੀਂ ਸਜ਼ਾ ਦੇਣੀ ਹੈ ਦੇ ਦਿਓ। ਉਸ ਵੇਲੇ ਨਵਾਬ ਨੇ ਭਾਈ ਤਲੋਕੇ ਨੂੰ ਬੁਲਾਇਆ, ਕਹਿਣ ਲੱਗੇ ਫੌਜ ਫਾਲਮ ਕਰੋ। ਸਾਰੀ ਫੌਜ ਪਰੇਡ ਗਰਾਊਂਡ ਦੇ ਵਿੱਚ ਫਾਲਮ ਕਰ ਲਈ। ਕਹਿੰਦੇ ਹੁਕਮ ਮਹਾਰਾਜ, ਵੱਡਾ ਜਰਨੈਲ ਸੀ ਉਹ, ਕਹਿੰਦੇ ਕਈਆਂ ਜੰਗਾਂ ਯੁੱਧਾਂ ਦੇ ਅੰਦਰ ਆਪਣੀ ਫੌਜ ਲੜਦੀ ਰਹੀ ਹੈ, ਪਤਾ ਨਹੀਂ ਕਿੰਨੇ ਕੁ ਵਰਸ਼ਿਆਂ ਦੇ ਮੂੰਹ ਟੁੱਟੇ ਹੋਣ ਅਤੇ ਕਿੰਨੀਆਂ ਕੁ ਤਲਵਾਰਾਂ ਦੇ ਵਿੱਚ ਟੱਕ ਲੱਗੇ ਹੋਣ, ਤੇੜਾਂ ਆਈਆਂ ਹੋਣ, ਉਹ ਜਿਹੜੇ ਨਾਕਸ ਹਥਿਆਰ ਨੇ ਉਹ ਬਦਲ ਦੇਣੇ ਨੇ ਅਤੇ ਨਵੇਂ ਹਥਿਆਰ ਇਹਨਾਂ ਨੂੰ ਦੇਣੇ ਹੈ, ਸਾਰੇ ਇਹਨਾਂ ਨੂੰ ਰਿਜੈਕਟ ਕਰ ਦੇਣੇ। ਉਸ ਵੇਲੇ ਨਵਾਬ ਨੇ ਫੌਜ ਦੀ ਤਾਂ ਦੇਖਣਾ ਹੀ ਨਹੀਂ ਸੀ, ਹੁਕਮ ਹੋ ਗਿਆ ਕਿ ਸਾਰੇ ਤਲਵਾਰਾਂ ਬਾਹਰ ਕੱਢ ਲਓ। ਉਹ ਅੱਧੀਆਂ ਅੱਧੀਆਂ ਤਲਵਾਰਾਂ ਸਾਰਿਆਂ ਨੇ ਬਾਹਰ ਕੱਢ ਲਈਆਂ, ਨਵਾਬ ਤੁਰਿਆ ਜਾਂਦਾ ਹੈ, ਕਿਸੇ ਕਿਸੇ ਦੀ ਤਲਵਾਰ ਮੁੱਠਾ ਫੜ ਕੇ ਖਿੱਚ ਲੈਂਦਾ, ਦੇਖ ਕੇ ਫਿਰ ਉਹਨੂੰ ਫੜਾ ਦਿੰਦਾ ਅਤੇ ਅਫਸਰਾਂ ਦੀ ਵਾਰੀ ਆ ਗਈ। ਉਸ ਵੇਲੇ ਭਾਈ ਤਲੋਕੇ ਨੇ ਦੇਖਿਆ ਵੀ ਮੇਰੇ ਕੋਲ ਤਾਂ ਸੱਚਮੁੱਚ ਕਾਠ ਦੀ ਤਲਵਾਰ ਹੈ ਅਤੇ ਹੁਣ ਹੋਵੇਗਾ ਕੀ? ਉਸ ਵੇਲੇ ਸਿੱਖ ਦੇ ਕੋਲ ਸਾਧ ਸਿੰਘ ਜੀ, ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ, ਸਿੱਖ ਦਾ ਵਿਸ਼ਵਾਸ ਹੈ ਕਿ ਰੋਗਨ ਅਤੇ ਅਰ ਸੋਗਨ ਅਤੇ ਜਲ ਜੋਗਨ ਅਤੇ ਬਹੁ ਭਾਂਤ ਬਚਾਵ ਹੈ, ਸ਼ਤਰੂ ਅਨੇਕ ਚਲਾਵਤ ਘਾਵ, ਤਉ ਤਨੇਕ ਨਾ ਲਾਗਤ ਪਾਵੈ, ਰਾਖ ਤੈ ਆਪਣੋ ਕਰ ਦੈ ਕਰ ਪਾਪ ਸਮੂਹ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ। ਉਹ ਤਾਂ ਪੇਟ ਵਿੱਚ ਵੀ ਰਾਖੀ ਕਰਦਾ, ਸੁੱਤਿਆਂ ਦੀ ਰਾਖੀ ਕਰਦਾ, ਰਾਹ ਘਾਟ ਜਾਂਦਿਆਂ ਦੀ ਰਾਖੀ ਕਰਦਾ, ਬਾਟ ਘਾਟ ਸਹਾਈ ਹੁੰਦਾ। ਅਤੇ ਜਦੋਂ ਸਿੱਖ ਦੇ ਉੱਤੇ ਕੋਈ ਬਿਪਤਾ ਆ ਬਣੇ, ਉਸ ਵੇਲੇ ਸਾਡੇ ਕੋਲ ਸਭ ਤੋਂ ਚੰਗੀ ਚੀਜ਼ ਗੁਰੂ ਨਾਲ ਜੁੜਨ ਵਾਸਤੇ ਹਿਰਦੇ 'ਚੋਂ ਨਿਕਲੀ ਹੋਈ ਅਰਦਾਸ ਹੈ। ਔਰ ਜਦ ਗੁਰਸਿੱਖ ਆਪਣੀ ਅਰਦਾਸ ਕਰ ਦਿੰਦਾ ਹਿਰਦੇ ਤੋਂ, ਉਹ ਗੁਰੂ ਕੋਲ ਪਹੁੰਚ ਜਾਂਦੀ ਹੈ ਤੇ ਬਿਰਥੀ ਨਹੀਂ ਹੋਇਆ ਕਰਦੀ।
ਜਨ ਕੀ ਅਰਦਾਸ ਦੀ ਬਿਰਥੀ ਨਾ ਹੋਵੇ, ਜਨ ਕੀ ਅਰਦਾਸ
ਜੋਰ ਗੋਬਿੰਦ ਕਾ ਪੂਰਨ ਗੁਣ ਪਾਸ। ਅੰਦਰ ਜੁੜ ਗਿਆ, ਜੁੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਧਿਆਨ ਜੋੜ ਲਿਆ, ਸੁਰਤ ਟੱਚ ਕਰਕੇ ਚਰਨਾਂ ਦੇ ਨਾਲ ਜਾ ਜੁੜੀ। ਉਸ ਵੇਲੇ ਅੰਦਰੇ ਅੰਦਰ ਬੇਨਤੀ ਕਰਦਾ, ਹੇ ਪ੍ਰਭੂ, ਜਿਸ ਤਰ੍ਹਾਂ ਦੇ ਨਾਲ ਤੁਸੀਂ ਦ੍ਰੋਪਦੀ ਦੀ ਪੈਜ ਰੱਖੀ ਸੀ, ਅੱਜ ਮੇਰੇ ਉੱਤੇ ਵੀ ਉਹੀ ਸੰਕਟ ਬਣ ਗਿਆ। ਕਿਰਪਾ ਕਰੋ ਅਤੇ ਤੁਸੀਂ ਮੇਰੀ ਰਕਸ਼ਾ ਕਰੋ ਇਸ ਵੇਲੇ। ਅਬ ਮੇਰੀ ਤੁਮ ਕਰੋ ਸੁਹਾਈ, ਜਥਾ ਦ੍ਰੋਪਦੀ ਲਾਜ ਬਚਾਈ, ਪਰਦਾ ਸਵਾ ਵਿਖੇ ਤਿਸ ਰਾਖਾ, ਪੁਰੀ ਨਾ ਦੁਸ਼ਟਨ ਕੀ ਅਬ ਲਾਖਾ। ਤਿਮ ਮੇਰੀ ਇਹ ਹਿਤ ਹੁਣ ਲਾਜ ਰਖਾਓ, ਤਿਮ ਮੇਰੀ ਅਬ ਲਾਜ ਰੱਖੀ ਜੈ, ਸਵਾ ਵਿਖੇ ਕਰ ਖੜਕ ਦਿਖੀ ਜੈ। ਹੇ ਪ੍ਰਭੂ ਮੇਰੀ, ਤੁਹਾਨੂੰ ਤਾਂ ਪਤਾ ਵੀ ਕਰ ਜਿਹੜੀ ਖੜਗ ਹੈ, ਕਿਰਪਾਨ ਹੈ, ਤਲਵਾਰ ਹੈ, ਇਹ ਕਾਠ ਦੀ ਪਾਈ ਹੋਈ ਹੈ, ਅਤੇ ਹੁਣ ਤੁਸੀਂ ਸੱਚੀ ਮੁੱਚੀ ਇਹਨੂੰ ਫਲਾਦ ਦੀ ਬਣਾ ਕੇ ਦਿਖਾ ਦਿਓ। ਅਰਦਾਸ ਗੁਰੂ ਦੇ ਦਰ 'ਤੇ ਪਹੁੰਚ ਗਈ, ਕਿਉਂਕਿ ਜਦ ਜਨ ਅਰਦਾਸ ਕਰਦਾ ਹੈ ਨਾ ਪੂਰੇ ਨੇਚੇ ਨਾਲ, ਜੇ ਪੂਰੇ ਨੇਚੇ ਨਾਲ ਨਹੀਂ ਅਰਦਾਸ ਹੈ, ਅਰਦਾਸ ਜਾਂਦੀ ਹੋ ਨਹੀਂ, ਜਾਂ ਨੰਬਰ ਹੀ ਨਹੀਂ ਘੁਮਾਇਆ, ਕਨੈਕਸ਼ਨ ਕਿਵੇਂ ਜੁੜ ਜਾਏਗਾ? ਨੇਚਾ ਤਾਂ ਹੈ ਨਹੀਂ, ਨੇਚਾ ਜ਼ਰੂਰੀ ਹੈ ਅਰਦਾਸ ਬਾਅਦ। ਫਿਰ ਡਿਜ਼ਰਵ ਕਰਨਾ ਚਾਹੀਦਾ, ਸੱਚਾ ਸੀ, ਉਹਨੇ ਗੁਰੂ ਦਾ ਹੁਕਮ ਮੰਨ ਕੇ ਕਰਿਆ ਸੀ ਵੀ ਦੁੱਖ ਕਿਤੇ ਫੇਰ ਨਾ ਮਿਟਿਆ ਕਿ ਗਲਤੀ ਹੋ ਜਾਵੇ। ਸੋ ਉਸ ਵੇਲੇ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚਦੀ ਹੈ। ਇਹ ਨਵਾਬ ਦੇਖਦਾ ਦੇਖਦਾ ਭਾਈ ਤਲੋਕੇ ਦੇ ਨੇੜੇ ਆ ਗਿਆ, ਅਤੇ ਆ ਕੇ ਕਿਉਂਕਿ ਮਿਆਨ ਕਰ ਦਿੰਦੇ ਸੀ ਅੱਗੇ, ਅਤੇ ਉਹ ਕਹਿਣ ਲੱਗਿਆ ਵੀ ਭਾਈ ਤਲੋਕਾ ਤੂੰ ਐਂ ਕਰ, ਆ ਮੈਨੂੰ ਤੂੰ ਵੀ ਆਪਣੀ ਤਲਵਾਰ ਦਿਖਾ ਦੇ ਤਾਂ ਕਿ ਮੈਂ ਵੀ ਦੇਖ ਲਾਂ ਤੇਰੇ ਕੋਲ ਕਿਹਾ ਜਿਹਾ ਤੇਰੇ ਕੋਲ ਹੈ। ਕਹਿੰਦੇ ਜਵੇ ਤਲੋਕੇ ਕੀਨ ਸੁਨੇਰਾ, ਕੋਹਰਾ ਮਿਲ ਕਿਨੋ ਮਤ ਕਹਿੰਦੇ ਜਦੋਂ ਨੇੜੇ ਚਲੇ ਗਏ ਉਸ ਵੇਲੇ ਨਵਾਬ ਨੇ ਹੱਥ ਪਾ ਕੇ ਕਿਰਪਾਨ ਕੱਢਣੀ ਚਾਹੀ ਲੇਕਿਨ ਐਂ ਕਹਿੰਦਾ ਵੀ ਭਾਈ ਤਰੋਕਾ ਤੂੰ ਹੀ ਖਿੱਚ ਕੇ ਦਿਖਾ ਦੇ। ਜਦ ਭਾਈ ਤਰੋਕੇ ਨੇ ਖੜਗ ਖਿੱਚੀ ਇੱਧਰ ਉਸ ਵੇਲੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਖੜ੍ਹੇ ਹੋ ਕੇ ਅਕਾਲ ਤਖ਼ਤ 'ਤੇ ਆਪਣੀ ਸ੍ਰੀ ਸਾਹਿਬ ਖਿੱਚ ਲਈ। ਫਿਰ ਐਂ ਦਿਖਾਉਂਦੇ ਨੇ, ਐਂ ਕਰਦੇ ਨੇ, ਐਂ ਕਰਦੇ ਨੇ। ਉਹ ਜਦ ਸ੍ਰੀ ਸਾਹਿਬ ਖਿੱਚੀ ਤਾਂ ਇੰਨੀ ਚਮਕ ਹੋਈ ਨਵਾਬ ਦੋ ਤਿੰਨ ਕਦਮ ਇੱਕਦਮ ਪਿੱਛੇ ਹਟ ਗਿਆ। ਕਹਿੰਦਾ ਭਾਈ ਤਰੋਕਾ ਇਹ ਜੀ ਤਾਂ ਕਿੱਥੋਂ ਲਈ ਆ, ਕਮਾਲ ਦੀ ਗੱਲ ਹੈ, ਐਸਾ ਸਟੀਲ ਨਹੀਂ ਦੇਖਿਆ ਜਿਹਦੇ ਵਿੱਚ ਇੰਨੀ ਚਮਕ ਹੋ। ਉਸ ਵੇਲੇ ਭਾਈ ਤਲੋਕਾ ਕਹਿਣ ਲੱਗਿਆ ਨਵਾਬ ਸਾਹਿਬ ਠੀਕ ਹੈ ਤੁਸੀਂ ਇੰਸਪੈਕਸ਼ਨ ਕਰ ਰਹੇ ਹੋ ਅਤੇ ਜੋ ਕੁਛ ਹੋਇਆ ਤੁਸੀਂ ਦੇਖ ਲਓ, ਇਹ ਮੇਰੇ ਸਤਿਗੁਰੂ ਨੇ ਦਿੱਤੀ ਆ, ਮੈਨੂੰ ਮੇਰੀ ਨਹੀਂ ਹੈ, ਮੇਰੇ ਗੁਰੂ ਨੇ ਦਿੱਤੀ। ਕਹਿਣ ਲੱਗਿਆ ਐਸਾ ਫਲਾਦ ਅੱਜ ਤੱਕ ਤਾਂ ਮੈਂ ਦੇਖਿਆ ਨਹੀਂ ਕਦੇ। ਸੋ ਲਾਜ ਰੱਖੀ ਗੁਰੂ ਨੇ ਸਾਧ ਸਿੰਘ ਜੀ ਅਤੇ ਜਿਹਦਾ, ਕਿਉਂਕਿ ਗੁਰੂ ਦਾ ਫਰਜ਼ ਹੈ ਆਪਣੇ ਸੇਵਕ ਹੀ ਆਪੇ ਰਾਖੇ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰ ਸੇਵਕੀ ਤਾਂ ਤਾਂ ਉਠਤਾਵੈ, ਸੇਵਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕਰ ਪੈ ਸੇਵਕ ਤਤ ਕਾਲ ਹੋਇਆ। ਸੋ ਪਰਮੇਸ਼ੁਰ ਦਾ ਜੋ ਪਿਆਰਾ ਹੋਇਆ ਕਰਦਾ ਹੈ ਉਹਨੂੰ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਬਿਰਧ ਸੰਭਾਲਣਾ ਪੈਂਦਾ। ਸੋ ਦੁੱਖ ਕੈਸਾ ਪਾਵੇ ਜਿੰਦਾ ਰੱਖਾ ਹੈ ਮਰਨਾ ਚੀਤਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਭਉ ਕੁਛ ਨਹੀਂ ਜਮ ਨਹੀਂ ਆਵੇ ਜਮਦੂਤ ਵੀ ਨੇੜੇ ਨਹੀਂ ਆਏਗਾ ਸਾਧ ਸਿੰਘ ਜੀ। ਸੋ ਐਸਾ ਨਾਮ ਜਪਣ ਵਾਸਤੇ ਅਸੀਂ ਸੰਸਾਰ 'ਤੇ ਆਏ। ਵਾਹਿਗੁਰੂ ਕੋਈ ਸੁਣ ਮੁੰਨ ਹਸਤੀ ਨਹੀਂ ਹੈ ਵੀ ਉਹਦਾ ਸਾਡੇ ਨਾਲ ਵਾਹੇ ਨਹੀਂ ਹੈ ਕੋਈ। ਕਈ ਪ੍ਰੇਮੀ ਕਹਿੰਦੇ ਜੀ ਰੱਬ ਜੇ ਹੈਗਾ ਤਾਂ ਦਿਖਾਓ, ਮੁਨਕਰ ਹੋ ਜਾਂਦੇ ਨੇ, ਨਾਸਤਕ ਹੋ ਜਾਂਦੇ ਹੈ। ਪਰ ਸਾਧ ਸਿੰਘ ਜੀ, ਜੋ ਵਾਹਿਗੁਰੂ ਹੈ ਉਹਦੀ ਹੋਂਦ ਕਾਇਮ ਹੈ, ਲੇਕਿਨ ਸਾਡੀ ਅੱਖ ਅੰਨੀ ਹੈ। ਅੰਨੀ ਅੱਖ ਕੀ ਦੇਖ ਲੂਗੀ ਬਈ? ਸਾਨੂੰ ਦਿਸਦਾ ਜੀ ਇਹ, ਤੁਸੀਂ ਅੰਨੀ ਕਹਿੰਦੇ ਹੋ। ਉਹ ਦਿਸਦਾ ਉਹੀ ਚੀਜ਼ ਹੈ ਜਿਹਦੇ ਉੱਤੇ ਸੂਰਜ ਦਾ ਜਾਂ ਬਿਜਲੀ ਦਾ ਚਾਨਣਾ ਪੈਂਦਾ। ਜੇ ਹਨੇਰਾ ਹੋ ਜਾਵੇ, ਕੋਲ ਪਈਆਂ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ। ਫਿਰ ਕਹੋ, ਜੇ ਕੋਈ ਕਹੇ ਥੋੜ੍ਹੀ ਦੇਰ ਪਹਿਲਾਂ ਦੇਖਦਾ ਹੈ, ਉਹਦੇ ਬਾਅਦ ਉਹਨੇ ਹਨੇਰਾ ਹੋ ਗਿਆ, ਕਹਿੰਦਾ ਜੀ ਹੁਣ ਮੈਨੂੰ ਦਿਖਾਓ। ਵੀ ਉਹ ਹਨੇਰਾ ਤਾਂ ਤੇਰੇ ਅੰਦਰ ਹੋ ਗਿਆ, ਹੁਣ ਦਿਖਾਉਣਾ ਕੀ ਹੈ? ਤੇਰੀ ਅੱਖ ਕੰਮ ਨਹੀਂ ਕਰ ਰਹੀ। ਇਸੇ ਤਰ੍ਹਾਂ ਨਾਲ ਮਹਾਰਾਜ ਕਹਿੰਦੇ, ਜੇ ਰੱਬ ਦੇਖਣਾ ਨਾ, ਉਹ ਅੱਖ ਹੋਰ ਹੈ। ਨਾਨਕ ਸੇ ਅੱਖੜੀਆਂ ਬਿਆਨ, ਜਿਹਨਾਂ ਡਿਸੰਦੋ ਮਾਂ ਪਿਰੀ। ਉਹਨੂੰ ਤੀਸਰਾ ਤਿਲ ਕਹਿੰਦੇ ਨੇ, ਥਰਡ ਆਈ ਕਹਿੰਦੇ ਨੇ, ਅਨੁਭਵ ਦੀ ਅੱਖ ਕਹਿੰਦੇ ਨੇ। ਅਨੁਭਵ ਦੀ ਅੱਖ ਜਦ ਖੁੱਲ੍ਹ ਜਾਂਦੀ ਹੈ, ਫਿਰ ਪਰਮੇਸ਼ੁਰ ਦਿਸਦਾ ਕਿਵੇਂ ਹੈ? ਜਿੱਧਰ ਦੇਖ ਉਹ ਤਾਂ ਬਿਨਾਂ ਹੋਰ ਨਜ਼ਰ ਹੀ ਨਹੀਂ ਆਉਂਦਾ। ਅੱਖ ਬਣਾਓ, ਅੱਖ ਬੰਦ ਕਰੀ ਹੋਈ ਹੈ, ਬੱਜਰ ਕਪਾਟ ਜੁੜੇ ਹੋਏ ਨੇ, ਉਹ ਅੱਖ ਨਹੀਂ ਅਸੀਂ ਖੋਲ੍ਹਦੇ। ਉਹ ਭਜਨ ਕਰਕੇ, ਸੰਗਤ ਕਰਕੇ, ਸੇਵਾ ਕਰਕੇ ਹੌਲੀ ਹੌਲੀ ਉਹ ਅੱਖ ਖੁੱਲ੍ਹ ਜਾਂਦੀ ਹੈ। ਉਹ ਜਦ ਅੱਖ ਖੁੱਲ੍ਹ ਜਾਂਦੀ ਹੈ ਤਾਂ ਆਪਣੇ ਅੰਦਰ ਵੀ ਵਾਹਿਗੁਰੂ ਨਜ਼ਰ ਆਉਂਦਾ, ਵਾਰ ਵਾਰ ਵੀ ਵਾਹਿਗੁਰੂ ਨਜ਼ਰ ਆਉਂਦਾ। ਸੋ ਇਸ ਕਰਕੇ ਇਹ ਸ਼ੱਕ 'ਚ ਪੈਣਾ ਕਿ ਵਾਹਿਗੁਰੂ ਨਜ਼ਰ ਨਹੀਂ ਆਉਂਦਾ, ਨਜ਼ਰ ਤਾਂ ਬਹੁਤੀਆਂ ਚੀਜ਼ਾਂ ਨਹੀਂ ਆਉਂਦੀਆਂ। ਆ ਮੇਰੇ ਕੋਲ ਦੀ ਰੇਡੀਓ ਵੇਵਸ ਵੀ ਲੰਘ ਰਹੀ ਹੈ, ਟੈਲੀਵਿਜ਼ਨ ਦੀਆਂ ਵੀ ਲੰਘ ਰਹੀ ਹੈ, ਔਰ ਸਾਰੀ ਦੁਨੀਆਂ ਦੀਆਂ ਲੰਘ ਰਹੀਆਂ, ਅਮਰੀਕਾ ਦੀਆਂ ਵੀ ਮੇਰੇ ਕੋਲ ਲੰਘਦੀਆਂ। ਇੱਥੇ ਅਟੈਨਾ ਲਾ ਲਓ ਵੱਡਾ ਗੋਲ, ਹੁਣੇ ਟੈਲੀਵਿਜ਼ਨ ਰੱਖ ਕੇ ਬਟਨ ਲਾ ਦਿਓ, ਹੈਰਾਨ ਹੋ ਜਾਓਗੇ ਵੀ ਅਮਰੀਕਾ ਕਿੱਡੀ ਦੂਰ ਹੈ, 12,000 ਮੀਲ, ਅਤੇ ਦੇਖ ਅਸੀਂ ਇੱਥੇ ਰਹੇ ਹਾਂ, ਖੇਡਦੇ ਉੱਥੇ ਨੇ ਅਤੇ ਅਸੀਂ ਇੱਥੇ ਦੇਖਦੇ ਹਾਂ। ਉਹ ਵਿਚਾਲੇ ਵਿਚਾਲੇ ਕੀ ਹੈ, ਨਜ਼ਰ ਆਉਂਦਾ ਕੁਛ? ਰਿਮੋਟ ਕੰਟਰੋਲ ਦੇ ਨਾਲ ਲੋਕ ਗੱਲਾਂ ਕੰਮ ਕਰ ਰਹੇ ਹਨ। ਇੱਥੋਂ ਰੋਕਟ ਭੇਜਦਾ ਮੰਗਲ ਤਾਰੇ 'ਚ, 12-14 ਕਰੋੜ ਮੀਲ ਦੂਰ ਸੀ। ਉਹਦਾ ਇੱਕ ਪੁਰਜਾ ਗਿਰ ਗਿਆ ਜਿਹਦੇ ਨਾਲ ਉਹਦੀ ਬਾਂਹ ਕੰਮ ਨਹੀਂ ਸੀ ਕਰਦੀ, ਉਹ ਰਿਮੋਟ ਕੰਟਰੋਲ ਦੇ ਨਾਲ ਇੱਥੇ ਬੈਠੇ ਨੇ। 14 ਕਰੋੜ ਮੀਲ 'ਤੇ ਪੁਰਜਾ ਗਿਰਿਆ ਹੋਇਆ ਧਰਤੀ ਤੋਂ ਚੁੱਕ ਕੇ ਉਹਦੇ ਮੋਢੇ ਵਿੱਚ ਕੱਸ ਦਿੱਤਾ, ਨਾ ਹੱਥ ਲਾਇਆ, ਨਾ ਕੋਈ ਬੰਦਾ ਉੱਥੇ ਪਹੁੰਚ ਸਕਦਾ 14 ਕਰੋੜ ਮੀਲ ਨੂੰ। ਜੇ ਬੰਦੇ ਦੀ ਸਾਇੰਸ ਇੰਨਾ ਕੰਮ ਕਰ ਸਕਦੀ ਹੈ, ਤਾਂ ਵਾਹਿਗੁਰੂ ਜਿਹੜਾ ਹਰ ਵਕਤ ਨਾਲ ਰਹਿੰਦਾ ਸਾਡੇ, ਉਹੀ ਨਹੀਂ ਕੁਛ ਕਰਦਾ। ਉਹ ਗੱਲ ਇਹ ਹੈ ਕਿ ਸਾਡਾ ਕਨੈਕਸ਼ਨ ਨਹੀਂ ਜੁੜਦਾ ਉਹਦੇ ਨਾਲ। ਜੇ ਸਾਡਾ ਕਨੈਕਸ਼ਨ ਜੁੜ ਜਾਵੇ, ਮਹਾਰਾਜ ਕਹਿੰਦੇ ਸਰਵ ਰੋਗੋ ਔਖਦ ਨਾਮ, ਵਿਆਪਕ ਨਾਮ ਦੇ ਵਿੱਚ ਜੇ ਬਿਰਤੀ ਆ ਜਾਵੇ, ਸਾਰੀਆਂ ਬਿਮਾਰੀਆਂ, ਸਾਰੇ ਵਿਘਨ, ਸਾਰੇ ਘਾਟੇ, ਸਾਰੇ ਤੋਟੇ ਉਹਦੇ ਪੂਰੇ ਹੋ ਜਾਂਦੇ। ਜੇ ਵਿਸਰ ਜਾਵੇ, ਮਹਾਰਾਜ ਕਹਿੰਦੇ ਕੋਟ ਵਿਘਨ ਤਿਸ ਲਾਗ ਤੇ, ਜਿਸ ਨੂੰ ਵਿਸਰਾਇਆ ਨਾ, ਇੱਕ ਵਿਘਨ ਨਹੀਂ, ਕਰੋੜਾਂ ਵਿਘਨ ਆ ਕੇ ਖੜ੍ਹੇ ਹੋ ਜਾਂਦੇ ਨੇ ਜੇ ਨਾਮ ਵਿਸਰੇ। ਜੇ ਨਾਮ ਆ ਜਾਵੇ ਚੇਤੇ, ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਵਿਘਨ ਨਾ, ਵਿਘਨ ਨਹੀਂ ਲੱਗਦਾ, ਵਿਘਨ ਨਾ ਲੱਗਦਾ, ਵਿਘਨ ਲੱਗਦਾ ਹੀ ਨਹੀਂ ਹੈ ਜੇ ਪ੍ਰਭੂ ਦਾ ਸਿਮਰਨ ਕੀਤਾ ਹੋਵੇ। ਸੋ ਇਸ ਕਰਕੇ ਸਾਡਾ ਜੋ ਪਰਮ ਮਨੋਰਥ ਹੈ ਜੀਵਨ ਦਾ, ਉਹ ਇਹ ਹੈ ਕਿ ਅਸੀਂ ਇਸ ਚੱਕਰ 'ਚੋਂ ਨਿਕਲ ਜਾਈਏ 84 ਦੇ। ਇਹਦੇ ਨਿਕਲਣ ਦਾ ਘਰ ਬੈਠੇ ਹੀ ਪਰਮੇਸ਼ੁਰ ਦਾ ਨਾਮ ਜਪੋ, ਬਾਣੀ ਪੜ੍ਹੋ, ਸ਼ੁਭ ਕਰਮ ਕਰੋ, ਅਤੇ ਹੌਲੀ ਹੌਲੀ ਅੰਦਰ ਗਿਆਨ ਦਾ ਦੀਵਾ ਜਲਣਾ ਸ਼ੁਰੂ ਹੋ ਜਾਂਦਾ ਹੈ। ਉਸ ਵੇਲੇ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਉੱਚੇ ਬਚਨ ਪ੍ਰਾਪਤ ਹੋ ਕੇ ਉਹਨਾਂ ਦੇ ਮੁਤਾਬਕ ਸਾਡਾ ਜੋ ਆਉਣੇ ਜਾਣ ਦਾ ਚੱਕਰ ਹੈ ਉਹ ਕਿਵੇਂ ਟੁੱਟਦਾ ਹੈ। ਮਹਾਰਾਜ ਕਹਿੰਦੇ ਜੇ ਇੱਕ ਵਾਰੀ ਵੀ ਪਰਮੇਸ਼ੁਰ ਤੇਰੇ ਧਿਆਨ ਵਿੱਚ ਆ ਗਿਆ ਨਾ, ਇੱਕ ਵਾਰੀ ਕਿੰਨਾ ਚਿਰ ਜੀ? ਕਹਿੰਦੇ ਚਿਰ ਕਿੰਨਾ, ਆ ਚੁਟਕੀ ਮਾਰ ਹੈ, ਇੰਨਾ ਚਿਰ ਜੇ ਤੇਰੇ ਧਿਆਨ 'ਚ ਆ ਗਿਆ। ਇੱਕ ਚਿੱਤ ਜੇ ਇੱਕ ਛਿੰਨ 'ਤੇ ਆਇਓ, ਕਾਲ ਫਾਸ ਕੇ ਬੀਜਣਾ ਆਇਓ, ਕਾਲ ਦੀ ਫਾਸੀ ਜਦੇ ਗਲ 'ਚੋਂ ਕੱਟੋ ਜੀ। ਗੁਰੂ ਮਹਾਰਾਜ ਸਾਨੂੰ ਵਡਿਆਉਂਦੇ ਤਾਂ ਨਹੀਂ ਹੈ? ਉਹ ਕਹਿੰਦੇ ਮਹਾਂਪਾਪੀ ਜਿਹੜਾ ਸੀ, ਅਜਾ ਮਲਕੋ ਅੰਤਕਾਲ ਮੇਂ ਨਾਰਾਇਣ ਸੋਦਾਈ, ਜਾਂ ਗਤ ਕੋ ਜੋਗੀਸ਼ਰ ਵਾਂਛਿਤ ਸੌ ਗਤ ਛਿੰਨਵੇਂ ਪਾਈ। ਇੱਕ ਛਿੰਨ ਦੇ ਵਿੱਚ ਉਹ ਚੀਜ਼ ਪ੍ਰਾਪਤ ਹੋ ਗਈ ਜਿਹਨੂੰ ਬੜੇ ਬੜੇ ਯੋਗੀ ਲੋਕ ਤਰਸਦੇ ਸੀ। ਸੋ ਇਸ ਕਰਕੇ ਜੋ ਮੈਂ ਬੇਨਤੀ ਕੀਤੀ ਹੈ ਸਾਧ ਸਿੰਘ ਜੀ, ਨਾਮ ਦੇ ਜਪਣ ਵਿੱਚ ਸਾਰੇ ਭੇਤ ਲੁਕੇ ਹੋਏ ਨੇ, ਸਾਰੀਆਂ ਬਰਕਤਾਂ, ਵਾਹਿਗੁਰੂ ਸਹਾਇਤਾ ਕਰਦਾ। ਗੱਲ ਕਿੰਨੀ ਔਖੀ ਹੈ, ਪੰਜ ਪਿਆਰਿਆਂ ਤੋਂ ਨਾਮ ਲੈ ਕੇ ਵਾਹਿਗੁਰੂ 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 ਐਂ ਕਰੀ ਜਾਣੇ। ਕੋਈ ਪਹਾੜ ਨਹੀਂ ਚੱਕਣਾ, ਕੋਈ ਸ਼ਤੀਰ ਨਹੀਂ ਚੱਕਣਾ, ਕਿਸੇ ਪਾਣੀ 'ਚੋਂ ਨਹੀਂ ਲੰਘਣਾ, ਜੀਭ ਹੈ ਲਾਈ ਜਾਣੀ ਹੈ। ਇਹਦੇ ਨਾਲ ਜੀਭ ਦੇ ਨਾਲ ਮਨ ਨੂੰ ਜੋੜ ਲੈਣਾ, ਕਿਉਂਕਿ ਮਨ ਦਿਨ ਰਾਤ ਸੋਚਦਾ ਰਹਿੰਦਾ, ਉਹਨੂੰ ਨਾਲ ਜੋੜ ਲੈਣਾ। ਮਨ ਸੁਣੇ ਅਤੇ ਜੀਭ ਵਾਹਿਗੁਰੂ ਵਾਹਿਗੁਰੂ ਕਰੇ, ਚਾਹੇ ਬੋਲ ਕੇ ਕਰੇ ਜਾਂ ਚੁੱਪ ਕਰਕੇ ਕਰੇ। ਜਦ ਸਾਡਾ ਮਨ ਉਹਦੇ ਨਾਲ ਜੁੜ ਜਾਏਗਾ ਨਾ, ਸਾਡਾ ਚਿੱਤ ਇਕਾਗਰ ਹੋ ਜਾਏਗਾ। ਜਦੋਂ ਚਿੱਤ ਇਕਾਗਰ ਹੋ ਗਿਆ, ਉਸ ਵੇਲੇ ਵਾਹਿਗੁਰੂ ਦਾ ਲਿਸ਼ਕਾਰਾ ਜੇ ਇੱਕ ਵਾਰੀ ਵੀ ਵੱਜ ਗਿਆ ਤਾਂ ਸਮਝ ਲਓ ਵੀ ਸਭ ਪਾਪ ਖਤਮ ਅਤੇ ਵੱਡੀ ਗਤੀ ਪ੍ਰਾਪਤ ਹੋ ਜਾਂਦੀ ਹੈ। ਐਡੀ ਕੀਮਤੀ ਚੀਜ਼ ਦਾ ਸਾਨੂੰ ਭੇਤ ਹੋਣ ਦੇ ਬਾਵਜੂਦ ਅਸੀਂ ਉਸ ਗੱਲ ਨੂੰ ਕਰ ਨਹੀਂ ਰਹੇ, ਕਿਉਂਕਿ ਸਾਡੇ ਅੰਦਰ ਕਦਰ ਨਹੀਂ ਬਣਦੀ, ਮਹਿਮਾ ਨਹੀਂ ਬਣਦੀ। ਜੇ ਮਹਿਮਾ ਬਣ ਜਾਵੇ ਨਾਮ ਦੀ, ਤਾਂ ਅਸੀਂ ਨਾਮ ਨੂੰ ਛੱਡੀਏ ਹੀ ਨਾ, ਦਿਨ ਰਾਤ ਚੱਲੀ ਜਾਈਏ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਤਸੰਗ ਜੀ, ਸਮਾਂ ਬਹੁਤ ਘੱਟ ਹੈ ਬੰਦੇ ਕੋਲ, ਸਤਸੰਗ ਨਹੀਂ ਕਰ ਸਕਦਾ ਪਿਛਲੇ ਸਮਿਆਂ ਵੱਲ, ਅਤੇ ਜੋ ਬਚਨ ਬੇਨਤੀਆਂ ਕੀਤੀਆਂ ਨੇ ਉਹਨੂੰ ਹਿਰਦੇ 'ਚ ਪਾ ਕੇ ਪਰਮੇਸ਼ੁਰ ਦੇ ਨਾਲ ਜੁੜਨ ਦਾ ਯਤਨ ਕਰੋ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਅਤੇ ਭਾਈ ਲਖਵੀਰ ਸਿੰਘ ਹੋਣੀ ਤੁਹਾਨੂੰ ਆਨੰਦ ਸਾਹਿਬ ਅਤੇ ਬਾਕੀ ਦਾ ਜੋ ਪ੍ਰੋਗਰਾਮ ਹੈ ਅਰਦਾਸ ਵਗੈਰ ਕਰਨਗੇ। ਸੋ ਉਹਨਾਂ ਦੇ ਨਾਲ ਸਾਰੇ ਬੋਲਣ ਦਾ ਯਤਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।